ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਕੇ ਭਾਈ ਲਹਿਣਾ ਜੀ ਸੇਵਾ ਕਰ ਰਹੇ ਹਨ, ਆਪਣਾ ਆਪ ਗੁਰੂ ਚਰਨਾਂ 'ਚ ਸਮਰਪਣ ਕਰਕੇ ਸੇਵਾ ਕਰ ਰਹੇ ਨੇ। ਪੂਰੇ ਸੰਸਾਰ ਭਰ ਵਿੱਚ ਇੱਕ ਭਾਈ ਲਹਿਣਾ ਜੀ ਉਹ ਅਕਾਲ ਪੁਰਖ ਪਰਮੇਸ਼ਰ ਦਾ ਨੂਰ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਔਰ ਆਪਣੀ ਜੋਤ ਭਾਈ ਲਹਿਣੇ ਵਿੱਚ ਬਿਰਾਜਮਾਨ ਕੀਤੀ। ਲਹਿਣੇ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ, ਬੜੇ ਪਿਆਰ ਨਾਲ ਸੇਵਾ ਟਹਿਲ ਕਰਦੇ ਹਨ, ਸਤਿਗੁਰਾਂ ਨੂੰ ਪੱਖਾ ਝੱਲਣ ਦੀ ਸੇਵਾ, ਮਹਾਰਾਜ ਜੀ ਦੇ ਹਰ ਪ੍ਰਕਾਰ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ। ਸੇਵਾ ਕਰਦਿਆਂ ਸਮਾਂ ਬੀਤ ਰਿਹਾ, ਭਾਈ ਲਹਿਣਾ ਜੀ ਦੀ ਕਾਲ ਕਮਾਈ ਦੀ ਕਥਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ, ਗੁਰੂ ਪਾਤਸ਼ਾਹ ਦੀ ਇਹ ਕਲਿਆਣਕਾਰੀ ਕਥਾ ਹੈ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਕਰਤਿਉ ਸੇਵਾ ਸਮਾਂ ਬਿਤਾਵੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਦਿਆਂ ਭਾਈ ਲਹਿਣਾ ਜੀ ਸਮਾਂ ਬਤੀਤ ਕਰ ਰਹੇ ਹਨ।
ਜਗ ਕਾਰਜ ਕੋ ਹਿਰਦੇ ਨ ਆਵੇ,
ਸੇਵਾ ਕਰਦਿਆਂ ਸੰਸਾਰ ਦਾ ਕੋਈ ਕੰਮ ਧੰਦਾ ਚੇਤੇ ਨਹੀਂ ਆਉਂਦਾ, ਇਹ ਹੈ ਸੇਵਾ ਦਾ ਪ੍ਰਕਾਰ। ਸੇਵਾ ਆਪਾਂ ਵੀ ਕਰਦੇ ਹਾਂ ਪਰ ਸੇਵਾ ਕਰਦਿਆਂ ਸਾਨੂੰ ਸੰਸਾਰ ਦੇ ਕੰਮ ਧੰਦੇ ਚੇਤੇ ਰਹਿੰਦੇ ਹਨ। ਭਾਈ ਲਹਿਣਾ ਜੀ ਸੇਵਾ ਕਰਦੇ ਨੇ ਪਰ ਸੰਸਾਰ ਦਾ ਕੋਈ ਕੰਮ ਕੋਈ ਧੰਦਾ ਉਹਨਾਂ ਦੇ ਚਿੱਤ 'ਚ ਨਹੀਂ, ਕੇਵਲ ਗੁਰੂ ਸਾਹਿਬ ਜੀ ਦਾ ਧਿਆਨ, ਗੁਰੂ ਪਾਤਸ਼ਾਹ ਜੀ ਦੀ ਸਿਮਰਤੀ ਸੇਵਾ ਕਰਦਿਆਂ ਹਿਰਦੇ ਵਿੱਚ ਨਿਰੰਤਰ ਬਣੀ ਰਹਿੰਦੀ ਹੈ।
ਇਸ ਵਿਦਵਾ ਸੁਰ ਕਿਤੇ ਬਿਤਾਏ,
ਇਸੇ ਤਰ੍ਹਾਂ ਕੁਝ ਦਿਨ ਸਤਿਗੁਰੂ ਜੀ ਨੇ ਬਤੀਤ ਕੀਤੇ।
ਚਰਨ ਕਮਲ ਮਨ ਭੋਰ ਲੁਬਾਈ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੋਹਣੇ ਚਰਨ ਕਮਲਾਂ ਦੇ ਉੱਤੇ ਮਨ ਰੂਪੀ ਭੌਰਾ, ਭਾਈ ਲਹਿਣੇ ਦਾ ਮਨ ਰੂਪੀ ਭੌਰਾ ਮੰਡਰਾਉਂਦਾ ਹੈ। ਯਾਨੀ ਕਿ ਹਰ ਵੇਲੇ ਭਾਈ ਲਹਿਣਾ ਜੀ ਦਾ ਮਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ।
ਬੈਠੇ ਹੁਤੇ ਬੇਦੀ ਕੁਲ ਦੀਪਾ,
ਇੱਕ ਦਿਨ ਦਾ ਬਚਨ ਹੈ ਕਿ ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ।
ਪਾਉ ਪਲੋਸਤ ਹੋਏ ਸਮੀਪਾ,
ਭਾਈ ਲਹਿਣਾ ਜੀ ਸਤਿਗੁਰਾਂ ਦੇ ਚਰਨਾਂ ਦੇ ਪਾਸ ਆ ਕੇ ਮਹਾਰਾਜ ਜੀ ਦੇ ਚਰਨ ਘੁੱਟ ਰਹੇ ਨੇ, ਮਹਾਰਾਜ ਜੀ ਦੇ ਚਰਨਾਂ ਦੀ ਮੁੱਠੀ ਚਾਪੀ ਕਰ ਰਹੇ ਨੇ।
ਕਰ ਪਰਸਿਉ ਪਿੰਡਰੀ ਜਬ ਦੇਖੀ,
ਕਹਿੰਦੇ ਜਦੋਂ ਚਰਨਾਂ ਨੂੰ ਏਦਾਂ ਛੂਹਿਆ ਨਾ ਸਤਿਗੁਰਾਂ ਦਿਆਂ ਨੂੰ, ਤੇ ਭਾਈ ਲਹਿਣਾ ਜੀ ਦੇ ਹੱਥ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਪਿੰਡਰੀ, ਕਹਿੰਦੇ ਨੇ ਕੰਡੇ ਦੀ ਜਿਵੇਂ ਛੋਟੀ ਜੀ ਤਿੱਖੀ ਜੀ ਸੂਲ ਹੁੰਦੀ ਹੈ, ਉਹ ਭਾਈ ਲਹਿਣਾ ਜੀ ਦੇ ਹੱਥਾਂ ਨੂੰ ਚੁੱਭੀ ਹੈ।
ਜਿਨ ਕੋ ਲਗੀ ਚਰੀਟ ਵਿਸ਼ੇਖੀ,
ਇਕਦਮ ਭਾਈ ਲਹਿਣਾ ਜੀ ਨੇ ਧਿਆਨ ਨਾਲ ਵੇਖਿਆ ਤੇ ਸਤਿਗੁਰਾਂ ਦੇ ਚਰਨਾਂ ਤੇ ਚਰੀਂਟ ਲੱਗੀ ਹੋਈ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚਰਿੰਟਾਂ ਲੱਗੀਆਂ ਹੋਈਆਂ ਨੇ।
ਪੂਜਿਉ ਲੈਣੇ ਦ੍ਵੈ ਕਰ ਬੰਦੇ,
ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਪੁੱਛਿਆ,
ਕਿਸ ਬਿਦ ਕੰਟਕ ਲਗੇ ਮੁਕੰਦੇ,
ਹੇ ਮੁਕੰਦ ਹੇ ਮੁਕਤੀ ਦਾਤੇ ਸਤਿਗੁਰੂ ਜੀ, ਆਪ ਜੀ ਦੇ ਚਰਨ ਕਮਲਾਂ ਤੇ ਚਰੀਂਟ ਲੱਗੀ ਹੋਈ ਹੈ, ਇਹ ਕੰਡੇ ਇਹ ਚਰੀਂਟ ਆਪ ਜੀ ਦੇ ਚਰਨਾਂ ਤੇ ਕਿਵੇਂ ਲੱਗ ਗਈ?
ਵਹਿਰ ਤੋ ਅਸ ਠੋਰਨ ਮਾਈ,
ਮਹਾਰਾਜ ਜੀ ਬਾਹਰ ਤਾਂ ਤੁਸੀਂ ਇਹੋ ਜੀ ਥਾਂ ਤੇ ਗਏ ਨੀ ਜਿੱਥੇ ਕੰਡਿਆਲੀ ਥਾਂ ਹੋਵੇ, ਕੰਡੇ ਹੋਣ ਚਰੀਂਟਾਂ ਲੱਗਣ, ਕੋਈ ਇਹੋ ਜੀ ਜਗ੍ਹਾ ਤੇ ਤਾਂ ਸਤਿਗੁਰੂ ਜੀ ਆਪ ਜੀ ਨਹੀਂ ਗਏ।
ਗਮਨੇ ਪ੍ਰਭੂ ਆਪ ਕਬ ਨਾਈ,
ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਹੀ ਹਾਂ, ਮੈਂ ਆਪ ਜੀ ਨੂੰ ਬਾਹਰ ਕਿਸੇ ਇਹੋ ਜੀ ਥਾਂ ਤੇ ਜਾਂਦਿਆਂ ਨਹੀਂ ਵੇਖਿਆ, ਨਾ ਤੁਸੀਂ ਗਏ ਹੋ ਜਿੱਥੇ ਆਪ ਜੀ ਦੇ ਚਰਨਾਂ ਤੇ ਕੰਡੇ ਲੱਗਦੇ ਜਾਂ ਇਹ ਝਰੀਟ ਲੱਗਦੀ।
ਅਬਲਾ ਕੀ ਹੈ ਪਰੇ ਲਖਾਈ।
ਮਹਾਰਾਜ ਇਹ ਝਰੀਟਾਂ ਤਾਜ਼ੀਆਂ ਲੱਗੀਆਂ ਨੇ, ਵਿੱਚੋਂ ਥੋੜਾ ਥੋੜਾ ਖੂਨ ਵੀ ਸਿਮ ਰਿਹਾ। ਮਹਾਰਾਜ ਇਹ ਹੁਣੇ ਹੁਣੇ ਤਾਜ਼ੀ ਤਾਜ਼ੀ ਝਰੀਟ ਲੱਗੀ ਨਜ਼ਰ ਆਉਂਦੀ ਹੈ।
ਇਹ ਕਾਰਨ ਮੁਝ ਦਿਓ ਬਤਾਈ।
ਹੇ ਦੀਨ ਦਿਆਲ ਸਤਿਗੁਰੂ ਜੀ, ਇਹ ਕੀ ਕਾਰਨ ਹੈ, ਇਹ ਕਿਉਂ ਆਪ ਜੀ ਦੇ ਚਰਨਾਂ ਤੇ ਝਰੀਟ ਵੱਜੀ ਹੈ, ਇਹਦਾ ਕਾਰਨ ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ।
ਸੁਣ ਕੇ ਸ਼੍ਰੀ ਗੁਰ ਗਿਰਾ ਅਲਾਈ।
ਸੁਣ ਕੇ ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਭਾਈ ਲਹਿਣਾ ਜੀ ਨੂੰ ਕਹਿਣ ਲੱਗੇ,
ਇੱਕ ਅਯਾਲੀ ਅਜਾ ਚਰਾਈ।
ਮਹਾਰਾਜ ਜੀ ਕਹਿਣ ਲੱਗੇ, ਸਾਡੇ ਘਰ ਦਾ ਪਿਆਰਾ ਇੱਕ ਸੇਵਕ ਹੈ, ਆਜੜੀ ਹੈ, ਉਹ ਬਾਹਰ ਭੇਡਾਂ ਤੇ ਬੱਕਰੀਆਂ ਚਾਰ ਰਿਹਾ।
ਦੋਹਰਾ ਮਨ ਇਕਾਂਤੋਏ ਪ੍ਰੀਤ ਯੁਤ ਪੜੇ ਸੋਹਿਲਾ ਸੋਏ।
ਉਹ ਬਾਹਰ ਮਨ ਨੂੰ ਇਕਾਗਰ ਕਰਕੇ, ਕਿਉਂਕਿ ਇਕਾਂਤ ਹੈ ਜਿੱਥੇ ਉਹ ਭੇਡਾਂ ਬੱਕਰੀਆਂ ਚਾਰ ਰਿਹਾ, ਜੰਗਲ ਦਾ ਇਲਾਕਾ ਹੈ, ਇਕਾਂਤ ਹੈ, ਬੜੇ ਪ੍ਰੇਮ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਾਡੀ ਬਾਣੀ ਪੜ੍ਹ ਰਿਹਾ। ਸੋਹਿਲਾ ਸਾਹਿਬ ਜੀ ਦੇ ਜਿਹੜੇ ਪਹਿਲੇ ਸ਼ਬਦ ਨੇ, ਤਿੰਨ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਚਾਰੇ ਹਨ, ਸੋਹਿਲਾ ਸਾਹਿਬ ਦੀ ਬਾਣੀ ਚ ਆਪ ਜੀ ਨਿਤਾ ਪ੍ਰਤੀ ਪੜ੍ਹਦੇ। ਮਹਾਰਾਜ ਜੀ ਕਹਿੰਦੇ, ਇੱਕ ਸੇਵਕ ਹੈ ਸਾਡਾ, ਉਹ ਬੱਕਰੀਆਂ ਤੇ ਭੇਡਾਂ ਚਾਰ ਰਿਹਾ, ਮਨ ਉਹਦਾ ਇਕਾਗਰ ਹੋਇਆ ਹੈ, ਇੱਕ ਮਨ ਇੱਕ ਚਿਤ ਹੋ ਕੇ ਉਹ ਸੋਹਿਲਾ ਸਾਹਿਬ ਦੇ ਸ਼ਬਦ ਪੜ੍ਹ ਰਿਹਾ।
ਕੰਟਕ ਚਾਰ ਅਪਾਰ ਜੈ ਫਿਰਤ ਪ੍ਰੇਮ ਮੈਂ ਹੋਏ।
ਸਾਡੀ ਬਾਣੀ ਵਿੱਚ ਇਹੋ ਜਿਹਾ ਪ੍ਰੇਮ ਸਹਿਤ ਭਿੱਜਾ ਹੋਇਆ ਕਿ ਉਹਨੂੰ ਆਪਣੇ ਸਰੀਰ ਦੀ ਸੁੱਧ ਨਹੀਂ, ਉੱਥੇ ਜੰਗਲ ਵਿੱਚ ਝਾੜਾਂ ਵਿੱਚ ਕੰਡਿਆਂ ਦੇ ਵਿੱਚ ਉਸੇ ਤਰ੍ਹਾਂ ਟੁਰਿਆ ਫਿਰਦਾ, ਨਾਲ ਸ਼ਬਦ ਗਾ ਰਿਹਾ, ਬੜੇ ਪਿਆਰ ਨਾਲ ਪੜ੍ਹ ਰਿਹਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਪ੍ਰੇਮ ਸਹਿਤ ਭਿੱਜਾ ਹੋਇਆ ਉਹ ਬਾਣੀ ਪੜ੍ਹ ਰਿਹਾ ਹੈ।
ਜੋ ਪਈ ਹੋਏ ਸਮੀਪ ਵਿਚਰੂ ਤੈ ਸੰਗਾ।
ਤੇ ਉੱਥੇ ਤੁਸੀਂ ਜਾਓ, ਉਹਨਾਂ ਦੇ ਪਾਸ ਜਾ ਕੇ ਵੇਖੋ, ਉਹਨਾਂ ਦੇ ਨਾਲ ਵਿਚਰ ਕੇ ਵੇਖੋ।
ਲਗਨੇ ਦਿਓ ਨਾ ਕੰਟਕੇ ਅੰਗਾ।
ਕਿਤਨੇ ਕੰਡੇ ਕਿਤਨੇ ਝਾੜਾਂ ਦੀਆਂ ਝਰੀਟਾਂ ਉਹਦੇ ਚਰਨਾਂ ਨੂੰ ਉਹਦੇ ਪੈਰਾਂ ਨੂੰ ਵੱਜ ਰਹੀਆਂ ਨੇ, ਉਹ ਸਾਡੀ ਬਾਣੀ ਪੜ੍ਹ ਰਿਹਾ ਤੇ ਕਿਤੇ ਬਾਣੀ ਪੜ੍ਹਦਿਆਂ ਉਹਦੇ ਮਨ ਚ ਪ੍ਰੇਮ ਦੇ ਵਿੱਚ ਕੁਤੇ ਫਰਕ ਨਾ ਪੈ ਜਾਏ, ਇਸ ਕਰਕੇ ਉਹਦੇ ਪੈਰਾਂ ਤੇ ਜਿੰਨੇ ਕੰਡੇ ਵੱਜ ਰਹੇ ਨੇ, ਜਿੰਨੀਆਂ ਝਰੀਟਾਂ ਵੱਜ ਰਹੀਆਂ ਨੇ, ਉਹ ਮੈਂ ਨਾਲ ਫਿਰ ਫਿਰ ਕੇ ਆਪਣੇ ਚਰਨਾਂ ਤੇ ਚੱਲ ਰਿਹਾ ਹਾਂ ਕਿ ਕਿਤੇ ਉਹਦੇ ਪ੍ਰੇਮ ਚ ਵਿਘਨ ਨਾ ਪੈ ਜਾਏ, ਉਹਦੇ ਨੇਮ ਚ ਕਿਤੇ ਉਹਦੇ ਰਸ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪੈ ਜਾਏ, ਉਹਦੇ ਪੈਰਾਂ ਵਿੱਚ ਮੈਂ ਕੋਈ ਕੰਡਾ ਨਹੀਂ ਪਿਆ ਲੱਗਣ ਦੇ ਰਿਹਾ, ਉਹਦੇ ਤਨ ਤੇ ਲੱਗਦੇ ਸਾਰੇ ਕੰਡੇ ਤੇ ਝਰੀਟਾਂ ਅਸੀਂ ਆਪਣੇ ਸਰੀਰ ਤੇ ਲੈ ਰਹੇ ਹਾਂ।
ਤਾਂ ਝਰੀਟ ਲੱਗੀ ਇਹ ਜਾਨੋ।
ਭਾਈ ਲਹਿਣਾ ਜੀ, ਇਹ ਝਰੀਟਾਂ ਜਿਹੜੀਆਂ ਵੱਜੀਆਂ ਤੁਸੀਂ ਵੇਖ ਰਹੇ ਹੋ ਸਾਡੇ ਚਰਨਾਂ ਤੇ, ਇਹ ਉਸ ਜਗ੍ਹਾ ਤੇ ਵੱਜੀਆਂ ਹਨ।
ਲੈਣੇ ਸੱਚ ਬਚਨ ਮਮ ਮਾਨੋ।
ਭਾਈ ਲਹਿਣਾ ਜੀ, ਇਹ ਬਚਨ ਸੱਚ ਹੈ ਜੋ ਅਸੀਂ ਕਹਿ ਰਹੇ ਹਾਂ।
ਪੜੇ ਸੋਹੇਲਾ ਜੋ ਕਿਤ ਕੋ।
ਮਹਾਰਾਜ ਜੀ ਬਚਨ ਫੁਰਮਾਇਆ, ਕਹਿੰਦੇ ਜਦੋਂ ਸਾਡਾ ਕੋਈ ਸਿੱਖ ਸਾਡਾ ਕੋਈ ਸੇਵਕ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦਾ ਹੈ,
ਸਮੀਪ ਨਿਸ਼ਚੇ ਮੈਂ ਹੋ।
ਜਿੱਥੇ ਵੀ ਬੈਠਾ ਕੋਈ ਗੁਰਸਿੱਖ ਸੋਹਿਲਾ ਸਾਹਿਬ ਦਾ ਪਾਠ ਕਰਦਾ, ਇਹ ਸਿੱਖ ਆਪਣੇ ਹਿਰਦੇ ਚ ਨਿਸ਼ਚਾ ਕਰ ਲਵੇ ਕਿ ਸੋਹਿਲਾ ਸਾਹਿਬ ਦਾ ਪਾਠ ਕਰਨ ਵਾਲੇ ਗੁਰਸਿੱਖ ਦੇ ਮੈਂ ਕੋਲ ਹਾਜ਼ਰ ਹੋ ਜਾਂਦਾ ਹਾਂ।
ਸਤਿ ਸ੍ਰੀ ਅਕਾਲ।
ਖਾਲਸਾ ਜੀ, ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਬਾਅਦ ਵਿੱਚ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਮਿਲਾ ਕੇ ਪੰਥ ਦੇ ਨਿਤਨੇਮ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ। ਪਹਿਲੇ ਤਿੰਨ ਸ਼ਬਦ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ, ਫਿਰ ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਨੇ। ਗੁਰੂ ਕੇ ਸਿੱਖ ਸੋਹਿਲਾ ਸਾਹਿਬ ਦੀ ਬਾਣੀ ਰਾਤ ਨੂੰ ਸੰਧਿਆ ਵੇਲੇ ਜਦੋਂ ਆਸਣ ਤੇ ਬੈਠ ਜਾਣ, ਸੌਣ ਤੋਂ ਪਹਿਲਾਂ ਪੜ੍ਹਦੇ ਹਨ, ਜਾਂ ਫਿਰ ਜਦੋਂ ਕੋਈ ਪ੍ਰਾਣੀ ਚਲਾਣਾ ਕਰਦਾ ਹੈ ਤਾਂ ਉਹਦੇ ਅੰਗੀਠੇ ਨੂੰ ਅਗਨ ਭੇਟ ਕਰਨ ਤੋਂ ਉਪਰੰਤ ਸਾਰੀ ਸੰਗਤ ਸੰਗਤੀ ਰੂਪ ਚ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਨ। ਇਹ ਮਰਿਆਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਕੋਈ ਸੋਹਿਲਾ ਸਾਹਿਬ ਦਾ ਪਾਠ ਕਰਦਾ ਕਿਤੇ ਵੀ ਕੋਈ ਪਾਠ ਕਰੇ ਨਿਸ਼ਚੇ ਕਰਕੇ ਮੈਂ ਉਸ ਸਿੱਖ ਦੇ ਨੇੜੇ ਹੋਵਾਂਗਾ ਉਹਦੇ ਨਾਲ ਹੋਵਾਂਗਾ।
ਅਸ ਕਹਿ ਪੁਨ ਇੱਕ ਸਿੱਖ ਹਕਾਰ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਬੁਲਾਇਆ।
ਤੈ ਸੋ ਬੋਲੇ ਮੁਖ ਉਦਾਰ।
ਮੁਕਤੀ ਦੇ ਦਾਤੇ ਸਤਿਗੁਰੂ ਜੀ ਉਸ ਸਿੱਖ ਨੂੰ ਬੁਲਾ ਕੇ ਬੋਲੇ ਕਹਿਣ ਲੱਗੇ
ਅਮਕਾ ਜੋ ਥਲ ਤਹਾਂ ਅਯਾਲਾ।
ਮਹਾਰਾਜ ਜੀ ਨੇ ਟਿਕਾਣਾ ਦੱਸਿਆ ਵੀ ਉਹ ਫਲਾਣੀ ਜਗ੍ਹਾ ਤੇ ਉਸ ਜਗ੍ਹਾ ਤੇ ਇੱਕ ਅਯਾਲੀ ਹੈ ਆਜੜੀ ਹੈ ਜਿਹੜਾ ਭੇਡਾਂ ਤੇ ਬੱਕਰੀਆਂ ਚਾਰ ਰਿਹਾ।
ਅਜਾ ਚਰਾਵਤ ਪ੍ਰੇਮ ਵਿਸ਼ਾਲਾ।
ਬੜੇ ਭਾਰੀ ਪ੍ਰੇਮ ਨਾਲ ਭਿੱਜਾ ਹੋਇਆ ਗੁਰਬਾਣੀ ਗਾ ਰਿਹਾ ਔਰ ਉੱਥੇ ਉਹ ਬੱਕਰੀਆਂ ਚਾਰ ਰਿਹਾ।
ਜਾਵੋ ਤੁਮ ਤੈ ਨਿਕਟ ਨਿਹਾਰੀ।
ਜਾਓ ਜਾ ਕੇ ਉਹਨੂੰ ਜਾ ਕੇ ਵੇਖ ਕੇ ਸਾਡਾ ਸੁਨੇਹਾ ਦੇ ਕੇ ਉਹਨੂੰ ਸਾਡੇ ਕੋਲ ਬੁਲਾ ਕੇ ਲਿਆਓ।
ਆਦਰ ਯੁਕਤ ਸੋ ਆਇਸ ਹਕਾਰੀ।
ਆਦਰ ਸਹਿਤ ਸਨਮਾਨ ਸਹਿਤ ਉਸ ਸਿੱਖ ਨੂੰ ਉਸ ਅਯਾਲੀ ਨੂੰ ਲੈ ਕੇ ਸਾਡੇ ਕੋਲ ਆਵੋ।
ਆਇਸ ਪਾਏ ਗਯੋ ਸਿੱਖ ਤੇਵਾ।
ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਇੱਕ ਸਿੱਖ ਬੜੀ ਛੇਤੀ ਨਾਲ ਗੁਰੂ ਹੁਕਮ ਦੀ ਪਾਲਣਾ ਕਰਕੇ ਗਿਆ।
ਅਜਾ ਚਰਾਏ ਅਯਾਲੀ ਜੈਵਾ।
ਜਿੱਥੇ ਉਹ ਅਯਾਲੀ ਬੱਕਰੀਆਂ ਚਰਾ ਰਿਹਾ ਸੀ ਉੱਥੇ ਉਹ ਸਿੱਖ ਪਹੁੰਚ ਗਿਆ ਸਤਿਗੁਰਾਂ ਦੇ ਦੱਸੇ ਮੁਤਾਬਕ।
ਤੈ ਬਿਲੋਕ ਬੋਲੇ ਉਹ ਮ੍ਰਿਦਬਾਨੀ।
ਉਸ ਸਿੱਖ ਨੂੰ ਵੇਖ ਕੇ ਸੇਵਾਦਾਰ ਬੋਲਿਆ ਕਹਿਣ ਲੱਗਾ
ਤੁਝੇ ਹਕਾਰਤ ਗੁਰਗੁਣ ਖਾਨੀ।
ਕਹਿਣ ਲੱਗੇ ਹੇ ਵੀਰ ਅਯਾਲੀ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਬੁਲਾਉਂਦੇ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਤੁਹਾਨੂੰ ਆਪਣੇ ਕੋਲ ਸੱਦਿਆ ਹੈ।
ਸੁਣ ਕਰ ਚੱਲਿਓ ਸਿੱਖ ਕੇ ਸਾਥਾ।
ਸਿੱਖ ਦਾ ਇਹ ਬਚਨ ਸੁਣ ਕੇ ਉਹ ਅਯਾਲੀ ਉਸੇ ਵੇਲੇ ਨਾਲ ਚੱਲ ਪਿਆ।
ਆਏ ਨਿਵਾਯੋ ਜੁਗ ਪਗ ਮਾਤਾ।
ਆ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੇ ਉੱਤੇ ਬੜੇ ਅਦਬ ਸਤਿਕਾਰ ਨਾਲ ਇਸ ਅਯਾਲੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ।
ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ।
ਕਿਰਪਾ ਭਰੀ ਸਵੱਲੀ ਨਿਗਾਹ ਨਾਲ ਉਸ ਅਯਾਲੀ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ। ਵੇਖ ਕੇ ਰਹਿਮਤ ਦੇ ਘਰ ਵਿੱਚ ਆਏ।
ਤੈ ਅਯਾਲ ਸੋ ਗਿਰਾ ਅਲਾਈ।
ਉਸ ਅਯਾਲੀ ਸਿੱਖ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿਣ ਲੱਗੇ
ਦੋਹਰਾ ਸੋਵਨ ਸਮੇ ਬਖਾਨੀਏ ਕੰਠ ਸੋਹੇਲਾ ਜੋਏ।
ਮਹਾਰਾਜ ਜੀ ਕਹਿਣ ਲੱਗੇ ਸਿੱਖਾ ਇਹ ਸੋਹੇਲਾ ਸਾਹਿਬ ਦੇ ਸ਼ਬਦ ਜੋ ਤੈ ਕੰਠ ਕੀਤੇ ਹਨ ਇਹ ਰਾਤ ਨੂੰ ਸੌਣ ਵੇਲੇ ਇਹਨਾਂ ਦਾ ਜਾਪ ਕਰਨਾ ਹੈ। ਸੌਣ ਵੇਲੇ ਬਾਣੀ ਪੜ੍ਹਨੀ। ਖਾਲਸਾ ਜੀ ਇਹ ਨਿਤਨੇਮ ਹੈ। ਹੁਣ ਰਹਿਰਾਜ ਸਾਹਿਬ ਜੀ ਦਾ ਪਾਠ ਸੂਰਜ ਛਪਣ ਤੇ ਕਰਨਾ ਇਹ ਮਰਿਆਦਾ। ਹੁਣ ਜੇ ਕੋਈ ਆਖੇ ਵੀ ਆ ਧੁੱਪ ਚੜੀ ਹੋਣੇ ਰਹਿਰਾਸ ਪੜ੍ਹ ਲਈਏ ਕੰਮ ਨਿਬੇੜੀਏ ਨਹੀਂ, ਮਰਿਆਦਾ ਹੈ। ਹਰ ਇੱਕ ਚੀਜ਼ ਦੀ ਸਤਿਗੁਰਾਂ ਨੇ ਮਰਿਆਦਾ ਬਣਾਈ। ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਹੀ ਹੋ ਸਕਦਾ। ਹੁਣ ਕੋਈ ਆਖੇ ਦੁਪਹਿਰ ਨੂੰ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਬਣਾਈ, ਉਹ ਨਹੀਂ ਹੁੰਦੀ। ਅੰਮ੍ਰਿਤ ਵੇਲੇ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈਂਦਾ ਹੈ, ਗੁਰੂ ਘਰ ਦੀ ਮਰਿਆਦਾ। ਇਸੇ ਤਰ੍ਹਾਂ ਰਹਿਰਾਜ ਸਾਹਿਬ ਜੀ ਦਾ ਪਾਠ ਸੰਧਿਆ ਸਮੇਂ ਹੁੰਦਾ, ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਸੌਣ ਵੇਲੇ, ਜਦੋਂ ਆਸਣ ਤੇ ਜਦੋਂ ਵੀ ਲੇਟਣਾ ਜਦੋਂ ਵੀ ਪੈਣਾ ਉਦੋਂ ਸੋਹਿਲਾ ਸਾਹਿਬ ਦਾ ਪਾਠ ਕਰਨਾ, ਇਹ ਮਰਿਆਦਾ। ਤੂੰ ਇਹ ਮਰਿਆਦਾ ਗੁਰੂ ਸਾਹਿਬ ਜੀ ਨੇ ਬੰਨੀ, ਇਹ ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ ਚਲਾਈ। ਬਾਕੀ ਕੁਝ ਮਰਿਆਦਾਵਾਂ ਪੰਥ ਦੇ ਵਿੱਚ ਪ੍ਰਚਲਿਤ ਹਨ। ਤੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਸ ਸਿੱਖ ਨੂੰ, ਕਹਿੰਦੇ ਸੋਹਿਲਾ ਸਾਹਿਬ ਦੇ ਜਿਹੜੇ ਸ਼ਬਦ ਤੈ ਪੜ੍ਹ ਰਿਹਾ ਇਹ ਸ਼ਬਦ ਜੋ ਤੈ ਕੰਠ ਕੀਤੇ ਨੇ, ਜਦੋਂ ਰਾਤ ਨੂੰ ਸੌਣਾ ਸੌਣ ਵੇਲੇ ਇਸ ਬਾਣੀ ਦਾ ਜਾਪ ਕਰਨਾ ਤੇ ਉਸ ਵੇਲੇ ਅਸੀਂ ਅੰਗ ਸੰਗ ਹੁੰਦੇ ਹਾਂ ਸਿੱਖ ਦੇ। ਜਦੋਂ ਸਿੱਖ ਸੰਧਿਆ ਵੇਲੇ ਰਾਤ ਰਾਤਰੀ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਅਸੀਂ ਉਸ ਸਿੱਖ ਦੇ ਨਾਲ ਹੁੰਦੇ ਹਾਂ, ਉਸ ਵੇਲੇ ਅੰਗ ਸੰਗ ਹੁੰਦੇ ਹਾਂ, ਹਾਜ਼ਰ ਹੁੰਦੇ ਹਾਂ। ਵਿਰਲੇ ਗੁਰਸਿੱਖ ਇਸ ਗੱਲ ਨੂੰ ਅਨੁਭਵ ਕਰ ਲੈਂਦੇ ਹਨ, ਬਹੁਤੇ ਸਥੂਲ ਬਿਰਤੀ ਵਾਲੇ ਨਹੀਂ ਕਰਦੇ। ਜਿਨ੍ਹਾਂ ਦੀ ਸੂਖਸ਼ਮ ਬਿਰਤੀ ਆ ਉਹ ਮਹਿਸੂਸ ਕਰਦੇ ਹਨ ਸਦਾ ਅੰਗ ਸੰਗੇ ਅਪੰਗੰ ਬਗੂਤੇ। ਤੋ ਮਹਾਰਾਜ ਜੀ ਕਹਿੰਦੇ ਰਾਤ ਨੂੰ ਸੌਣ ਵੇਲੇ ਸਿੱਖਾ ਇਸ ਬਾਣੀ ਦਾ ਜਾਪ ਕਰਨਾ ਹੈ।
ਅਧਿਕ ਖੁਸ਼ੀ ਬੋਰੋ ਕਰੀ ਦ੍ਵੈਤ ਰਿਦੀ ਤੇ ਖੋਏ।
ਮਹਾਰਾਜ ਜੀ ਉਸ ਅਯਾਲੀ ਸਿੱਖ ਤੇ ਬੜੇ ਹੀ ਖੁਸ਼ ਹੋਏ। ਮਹਾਰਾਜ ਜੀ ਨੇ ਉਹਦੇ ਤੇ ਬੜੀ ਪ੍ਰਸੰਨਤਾ ਕੀਤੀ। ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਉਹਦੇ ਹਿਰਦੇ ਵਿੱਚ ਵਸੀ ਹੋਈ ਜਿਹੜੀ ਦਵੈਸ਼ ਸੀ ਉਸ ਦਵੈਤ ਦਾ ਨਾਸ ਕਰਕੇ ਅਦਵੈਤ ਬ੍ਰਹਮ ਦੇ ਵਿੱਚ ਸੁਰਤ ਟਿਕਾ ਦਿੱਤੀ।
ਜੋ ਪਈ ਸੁਨ ਅਯਾਲ ਨੇ ਬਿਨੇ ਉਚਾਰੀ।
ਉਸ ਅਯਾਲੀ ਸਿੱਖ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਅਬ ਜਿਉ ਹੋਏ ਰਜਾਈ ਤੁਮਾਰੀ।
ਉਹਨੇ ਆਖਿਆ ਮਹਾਰਾਜ ਜੀ ਸਤ ਬਚਨ ਜਿਵੇਂ ਆਪ ਜੀ ਦੀ ਰਜਾ ਹੋਵੇਗੀ, ਆਪ ਜੀ ਦਾ ਹੁਕਮ ਹੋਵੇਗਾ, ਉਸੇ ਤਰ੍ਹਾਂ ਕਰਾਂਗੇ। ਸਿੱਖ ਦਾ ਕਰਤੱਵੀ ਇਹ ਹੈ। ਉਸ ਅਯਾਲੀ ਸਿੱਖ ਨੇ ਇਹ ਨਹੀਂ ਆਖਿਆ ਮਹਾਰਾਜ ਦਿਨੇ ਕਿਉਂ ਨਾ ਪੜ੍ਹੀਏ, ਅੱਜ ਦਾ ਕੋਈ ਸਿੱਖ ਹੁੰਦਾ ਉਹਨੇ ਕਈ ਸਵਾਲ ਕਰਨੇ ਸੀ। ਮਹਾਰਾਜ ਦਿਨੇ ਵੇਲੇ ਪੜ੍ਹ ਕੇ ਕਿਹੜਾ ਕੋਈ ਮਨ ਮਤ ਹੋ ਜਾਣੀ ਹੈ, ਕੋਈ ਬ੍ਰਾਹਮਣਵਾਦ ਹੈ, ਬ੍ਰਾਹਮਣਵਾਦ ਨਾਲ ਹੀ ਜੋੜ ਦੇਣਾ ਸੀ ਵੀ ਮਹਾਰਾਜ ਜੀ ਦਾ ਬ੍ਰਾਹਮਣਵਾਦ ਹੈ, ਜਦੋਂ ਮਰਜ਼ੀ ਪੜ੍ਹ ਲਓ ਬਾਣੀ। ਅੱਜਦਿਆਂ ਨੇ ਕਈ ਸਵਾਲ ਕਰਨੇ ਸੀ। ਉਹਨੇ ਆਖਿਆ ਮਹਾਰਾਜ ਸਤ ਬਚਨ ਜਿਨ੍ਹਾਂ ਦੀ ਬਾਣੀ ਹੈ ਜੋ ਆਪ ਕਹਿ ਰਹੇ ਨੇ ਵੀ ਰਾਤ ਨੂੰ ਸੌਣ ਵੇਲੇ ਦਾ ਜਾਪ ਕਰਨਾ, ਤੇ ਫਿਰ ਮੇਰਾ ਕੀ ਪ੍ਰਤੱਵ ਹੈ ਕਿ ਮੈਂ ਸਵਾਲ ਕਰਾਂ, ਹੀਲ ਹੁੱਜਤ ਕਰਾਂ ਜੀ, ਕਿਉਂ ਕਰੀਏ ਐਸਾ। ਕਹਿੰਦਾ ਮਹਾਰਾਜ ਜੀ ਸਤ ਬਚਨ ਜਿਵੇਂ ਆਪ ਜੀ ਕਹਿੰਦੇ ਹੋ, ਜਿਵੇਂ ਆਪ ਜੀ ਦਾ ਹੁਕਮ ਹੈ, ਮੇਰੇ ਸਿਰ ਮੱਥੇ ਹੈ।
ਤਿਉਂ ਮੈਂ ਕਰ ਹੋਂ ਤਰ ਉਰ ਪ੍ਰੀਤੀ।
ਮੈਂ ਆਪਣੇ ਹਿਰਦੇ ਚ ਉਸੇ ਤਰ੍ਹਾਂ ਪ੍ਰੇਮ ਸਹਿਤ ਪ੍ਰੀਤ ਸਹਿਤ ਕਰਾਂਗਾ।
ਸੋਈ ਲਖੋ ਸ਼ਾਂਤ ਦਾ ਰੀਤੀ।
ਕਿਉਂਕਿ ਉਸੇ ਚ ਮੇਰਾ ਭਲਾ ਹੈ ਜੋ ਆਪ ਜੀ ਕਹਿ ਰਹੇ ਹੋ, ਇਹਦੇ ਚ ਮੇਰਾ ਭਲਾ, ਇਹਦੇ ਚ ਮੇਰੇ ਹਿਰਦੇ ਨੂੰ ਸ਼ਾਂਤੀ ਤੇ ਟਿਕਾ ਮਿਲਣਾ।
ਨਿਕਟ ਜੇ ਨਰ ਪੇ ਬਿਸਮੇ ਤਬਈ।
ਲਾਗੇ ਜਿਹੜੇ ਸੇਵਕ ਸਿੱਖ ਖੜੇ ਸਨ ਉਹ ਬੜੇ ਬਿਸਮਾਦ ਹੋਏ, ਉਹ ਬੜੇ ਹੈਰਾਨ ਹੋਏ ਵੀ ਬਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਕੈਸੀ ਲੀਲਾ ਹੈ। ਆਮ ਕਰਕੇ ਕਈ ਸਿੱਖਾਂ ਨੂੰ ਜਪਜੀ ਸਾਹਿਬ ਤੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨ ਵੇਲੇ ਵੀ ਇਹ ਭਰਮ ਹੁੰਦਾ ਹੈ। ਅਕਸਰ ਕਈ ਪੁੱਛਦੇ ਨੇ ਜੀ ਜਪਜੀ ਸਾਹਿਬ ਦਾ ਪਾਠ ਅਸੀਂ ਸ਼ਾਮ ਨੂੰ ਕਰ ਲਿਆ ਕਰੀਏ, ਜੇ ਸਵੇਰੇ ਨਾ ਹੋਵੇ ਤਾਂ ਸੁਖਮਣੀ ਸਾਹਿਬ ਸ਼ਾਮ ਨੂੰ ਪੜ੍ਹ ਲਿਆ ਕਰੀਏ। ਜਪਜੀ ਸਾਹਿਬ ਦੀ ਬਾਣੀ, ਸੁਖਮਣੀ ਸਾਹਿਬ ਦੀ ਬਾਣੀ ਤੁਸੀਂ ਜਦੋਂ ਵੀ ਕਿਸੇ ਵੀ ਸਮੇਂ ਪੜ੍ਹ ਸਕਦੇ। ਕੁਝ ਬਾਣੀਆਂ ਦੀ ਮਰਿਆਦਾ ਹੈ ਜਿਹੜੀ ਉਸੇ ਸਮੇਂ ਪੜ੍ਹੀ ਜਾਵੇ ਜਦੋਂ ਦਾ ਸਮਾਂ ਪੰਥ ਨੇ ਨਿਰਧਾਰਿਤ ਕੀਤਾ ਹੈ। ਰਹਿ ਰਾਜ ਸਾਹਿਬ ਜੀ ਦਾ ਪਾਠ ਸੰਧਿਆ ਵੇਲੇ ਹੈ, ਸੋਹਿਲਾ ਸਾਹਿਬ ਦਾ ਪਾਠ ਸੌਣ ਵੇਲੇ ਹੈ, ਆਸਾ ਜੀ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਅੰਮ੍ਰਿਤ ਵੇਲੇ ਹੈ, ਨਿਤਨੇਮ ਦੀ ਮਰਿਆਦਾ ਹੈ। ਬਾਕੀ ਬਾਣੀ ਜਪਜੀ ਸਾਹਿਬ ਪੜ੍ਹਨੀ ਹੈ, ਸੁਖਮਣੀ ਸਾਹਿਬ ਪੜ੍ਹਨਾ, ਤੁਸੀਂ ਦੱਖਣੀ ਓਂਕਾਰ ਦਾ ਜਾਪ ਕਰਨਾ, 52 ਅੱਖਰੀ ਪੜ੍ਹਨੀ ਹੈ, ਸਿੱਧ ਗੋਸ਼ਟ ਪੜ੍ਹਨੀ ਹੈ, ਚੰਡੀ ਦੀ ਵਾਰ ਦਾ ਪਾਠ, ਇਹ ਬਾਣੀ ਕਦੇ ਵੀ ਆਪ ਜੀ ਪੜ੍ਹ ਸਕਦੇ ਹੋ, ਜਾਪ ਕਰ ਸਕਦੇ। ਇਸ ਕਰਕੇ ਭਰਮ ਨਹੀਂ ਰੱਖਣਾ ਜੇ ਸਵੇਰੇ ਸੁਖਮਣੀ ਸਾਹਿਬ ਦਾ ਪਾਠ ਨਹੀਂ ਹੋਇਆ ਤੇ ਸ਼ਾਮ ਨੂੰ ਨਹੀਂ ਕਰਨਾ, ਸ਼ਾਮ ਵੇਲੇ ਵੀ ਸੁਖਮਣੀ ਸਾਹਿਬ ਪੜ੍ਹੀ ਜਾ ਸਕਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਵਿਸ਼ੇਸ਼ ਬਾਣੀਆਂ ਦੀ ਇਹ ਮਰਿਆਦਾ ਬਣਾਈ ਕਿ ਇੱਕ ਨਿਯਮ ਬਣਾ ਦਿੱਤਾ ਵੀ ਉਸ ਨਿਯਮ ਵਿੱਚ ਸਿੱਖ ਆਪਣੇ ਆਪ ਨੂੰ ਵੱਧ ਕਰਕੇ ਰੱਖੇ, ਨਿਯਮ ਤੋਂ ਬਾਹਰ ਨਾ ਚੱਲੇ, ਕਿਉਂਕਿ ਨਿਯਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਨੇ। ਹਾਂਜੀ,
ਤਰੇ ਗੁਰੂ ਪਰ ਸ਼ਰਧਾ ਸਭਈ।
ਸਾਰੇ ਗੁਰੂ ਸਾਹਿਬ ਜੀ ਤੇ ਸ਼ਰਧਾ ਰੱਖਦੇ ਨੇ, ਜਿੰਨੇ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਸਭ ਦੇ ਮਨ ਚ ਸ਼ਰਧਾ ਹੈ।
ਪਿਕਿਓ ਲੋਚਨ ਕਾਰਨ ਜੋਈ,
ਔਰ ਆਪਣੇ ਨੇਤਰਾਂ ਨਾਲ ਸਾਰਾ ਕਾਰਨ ਵੀ ਵੇਖ ਲਿਆ ਵੀ ਕਿਉਂ ਸਤਿਗੁਰਾਂ ਦੇ ਚਰਨਾਂ ਤੇ ਝਰੀਟਾਂ ਪਈਆਂ ਹਨ।
ਦ੍ਰਿੜ ਪ੍ਰਤੀਤ ਰਿਦੇ ਮੈਂ ਓਈ,
ਸਾਰਿਆਂ ਸਿੱਖਾਂ ਦੇ ਮਨਾਂ ਵਿੱਚ ਦ੍ਰਿੜ ਪ੍ਰਤੀਤ ਤੇ ਭਰੋਸਾ ਬਣ ਗਿਆ।
ਬੜੇ ਸੋਹਿਲਾ ਸੋਵਨ ਕਾਲਾ,
ਜਿੰਨੇ ਸਿੱਖ ਸੀ ਜਿਹੜੇ ਨਹੀਂ ਸੀ ਪੜ੍ਹਦੇ ਸੋਹਿਲਾ ਸਾਹਿਬ, ਉਹ ਵੀ ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਦੇ ਸ਼ਬਦ ਪੜ੍ਹਨ ਲੱਗ ਪਏ। ਮਹਾਤਮ ਪਤਾ, ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਮਹਾਤਮ। ਹੁਣ ਜਿੰਨੇ ਸਿੱਖ ਨੇ ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ ਜੀ ਦੇ ਪਾਵਨ ਸ਼ਬਦਾਂ ਦਾ ਜਾਪ ਕਰਨ ਲੱਗ ਪਏ।
ਹਿਰਦੈ ਧਰ ਕੇ ਧਿਆਨ ਵਿਸ਼ਾਲਾ,
ਆਪਣੇ ਹਿਰਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਾਰਦੇ ਹਨ।
ਤਿੰਨ ਕਾ ਹੋਏ ਸਤਿਗੁਰ ਰਖਵਾਰਾ। ਸਰਬ ਦੇ ਦੁੱਖ ਨਿਵਾਰਾ।
ਜਿਹੜੇ ਮਾਈ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਇਸ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦਾ ਜਾਪ ਕਰਦੇ ਹਨ ਜਾਂ ਸੁਣਦੇ ਹਨ, ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਉਹਨਾਂ ਦੇ ਰਖਵਾਲੇ ਹੁੰਦੇ ਹਨ ਔਰ ਉਹਨਾਂ ਦੇ ਸਾਰੇ ਵਿਘਨ ਤੇ ਦੁੱਖਾਂ ਨੂੰ ਨਿਵਾਰ ਦਿੰਦੇ ਹਨ।
ਤੀਨ ਬਰਕ ਜਬ ਇਸ ਬਿਧ ਬੀਤੀ।
ਇਸੇ ਤਰ੍ਹਾਂ ਖਾਲਸਾ ਜੀ 3 ਸਾਲ ਦਾ ਸਮਾਂ ਭਾਈ ਲਹਿਣਾ ਜੀ ਨੂੰ ਬੀਤ ਗਿਆ ਸੇਵਾ ਕਰਦਿਆਂ। ਜਦੋਂ ਆਏ ਮੁੜ ਕੇ 3 ਸਾਲ ਕਿਹੜੇ ਵੇਲੇ ਬੀਤ ਗਏ ਭਾਈ ਲਹਿਣੇ ਨੂੰ ਨਹੀਂ ਪਤਾ ਲੱਗਾ, ਨਾ ਪਿੱਛੇ ਦਾ ਖਿਆਲ ਆਇਆ, ਨਾ ਘਰ ਦਾ, ਨਾ ਪਰਿਵਾਰ ਦਾ, ਨਾ ਬੱਚਿਆਂ ਦਾ, ਨਾ ਦੁਕਾਨ ਦਾ। 3 ਸਾਲ ਬੀਤ ਗਏ ਸਤਿਗੁਰਾਂ ਦੀ ਸੇਵਾ ਕਰਦਿਆਂ। ਅਸੀਂ ਤਾਂ ਘੰਟੇ ਕੁ ਵਾਸਤੇ ਆਉਣਾ ਹੋਵੇ ਗੁਰੂ ਘਰ ਤਾਂ ਸਾਡਾ ਖਿਆਲ ਪਿੱਛੇ ਰਹਿੰਦਾ। 3 ਸਾਲ ਬੀਤ ਗਏ ਭਾਈ ਲਹਿਣੇ ਨੂੰ ਸੇਵਾ ਕਰਦਿਆਂ, ਪਿੱਛੇ ਦਾ ਕੋਈ ਖਿਆਲ ਨਹੀਂ ਆਇਆ।
ਲੈਣਾ ਸੇਵ ਕਰੇ ਯੁੱਤ ਪ੍ਰੀਤੀ।
ਬੜੇ ਪ੍ਰੇਮ ਨਾਲ ਪ੍ਰੀਤ ਨਾਲ ਭਾਈ ਲਹਿਣਾ ਜੀ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਪੁਨ ਨਿਕੇਤ ਸੁਧ ਲੈਣੇ ਕਾਰਨ।
ਗੁਰੂ ਨਾਨਕ ਸਾਹਿਬ ਨੇ ਆਪ ਕਿਰਪਾ ਕੀਤੀ ਕਿ ਭਾਈ ਲਹਿਣੇ ਨੂੰ ਆਇਆ 3 ਸਾਲ ਹੋ ਗਏ ਨੇ, ਪਿੱਛੇ ਪਰਿਵਾਰ ਦੀ ਖਬਰ ਸਾਰ ਲੈਣ ਲਈ ਇਹਨਾਂ ਨੂੰ ਭੇਜਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਨੇ ਸੰਕਲਪ ਕੀਤਾ।
ਆਇਸ ਦੀਨੀ ਦੰਬ ਬਿਦਾਰਨ।
ਪਖੰਡ ਦਾ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਗਿਆ ਦਿੱਤੀ।
ਸੁਨ ਨਿਦੇਸ਼ ਪ੍ਰਭ ਜਾਏ ਨਾ ਮੋਰੀ।
ਆਖਿਆ ਭਾਈ ਲਹਿਣਾ ਜੀ ਜਾਓ ਪਰਿਵਾਰ ਨੂੰ ਮਿਲਾਓ, ਖਡੂਰ ਸਾਹਿਬ ਜਾ ਕੇ ਬੱਚਿਆਂ ਦਾ ਹਾਲ ਚਾਲ ਜਾਣਾਓ। ਭਾਈ ਲਹਿਣਾ ਜੀ ਦਾ ਮਨ ਨਹੀਂ ਪਿਆ ਕਰਦਾ ਜਾਣ ਨੂੰ, ਪਰ ਗੁਰੂ ਨਾਨਕ ਸਾਹਿਬ ਦੀ ਆਗਿਆ ਹੈ, ਗੁਰੂ ਨਾਨਕ ਸਾਹਿਬ ਦਾ ਹੁਕਮ ਸੁਣਿਆ।
ਬੰਦੇ ਪਦ ਪੰਕਜ ਕਰ ਜੋਰੀ।
ਸਤਿਗੁਰਾਂ ਦਾ ਹੁਕਮ ਨਹੀਂ ਮੋੜਿਆ ਜਾਂਦਾ। ਭਾਈ ਲਹਿਣਾ ਜੀ ਨੇ 7 ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ।
ਗਮਨਿਓ ਪੰਥ ਹਿਰਦੇ ਤਰ ਧਿਆਨਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਕੇ ਭਾਈ ਲਹਿਣਾ ਜੀ ਚੱਲ ਪਏ।
ਮਨ ਥਿਰ ਕਿੰਚਿਤ ਨਾਏ ਡੁਲਾਨਾ।
ਮਨ ਨੂੰ ਸਤਿਗੁਰਾਂ ਦੇ ਚਰਨਾਂ ਚ ਥਿਰ ਕਰਕੇ ਰੱਖਿਆ, ਇਕਾਗਰ ਕਰਕੇ। ਕਿੰਚਿਤ ਮਾਤਰ ਵੀ, ਰੰਚਕ ਭਰ ਵੀ ਆਪਣੇ ਮਨ ਨੂੰ ਡਾਵਾਂ ਡੋਲ ਨਹੀਂ ਕੀਤਾ।
ਕ੍ਰਮ ਕਰ ਪਹੁੰਚ ਖਡੂਰ ਮਜਾਰਾ।
ਕ੍ਰਮ ਕ੍ਰਮ ਕਰਦਿਆਂ ਕਰਤਾਰਪੁਰ ਸਾਹਿਬ ਤੋਂ ਪੈਂਡਾ ਤੈਅ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਆਏ।
ਪ੍ਰਭ ਸ਼ਿਵ ਸਦਨ ਮਿਲਿਓ ਪਰਿਵਾਰਾ।
3 ਸਾਲਾਂ ਬਾਅਦ ਘਰ ਆਏ ਨੇ, ਪਰਿਵਾਰ ਦੇ ਵਿੱਚ ਪਰਿਵਾਰ ਦੇ ਜੀਆਂ ਨੂੰ ਆ ਕੇ ਮਿਲੇ ਹਨ।
ਤਬ ਸਭ ਨਰਨ ਕਾਨ ਸੁਣ ਪਾਇਓ।
ਖਡੂਰ ਸਾਹਿਬ ਦੇ ਜਿਹੜੇ ਲੋਕ ਸੀ ਭਾਈ ਲਹਿਣਾ ਜੀ ਦੇ ਮਿੱਤਰ ਪਿਆਰੇ ਸੰਬੰਧੀ, ਜਦੋਂ ਉਹਨਾਂ ਨੇ ਕੰਨੀ ਸੁਣਿਆ ਕਿ ਭਾਈ ਲਹਿਣਾ ਜੀ ਆਏ ਹਨ।
ਕਾਲ ਬੀਤੇ ਬੋ ਲੈਣਾ ਆਇਓ।
3 ਸਾਲ ਦਾ ਲੰਮਾ ਸਮਾਂ ਬਤੀਤ ਕਰਕੇ ਆਏ ਹਨ।
ਮਿਲਨ ਹੇਤ ਮਿਲ ਕੇ ਕਰ ਸਭੀ।
ਉਹ ਜਿੰਨੇ ਭਾਈ ਲਹਿਣਾ ਜੀ ਦੇ ਸੰਗੀ ਸਾਥੀ ਸਨ ਸਾਰੇ ਮਿਲਣ ਵਾਸਤੇ ਭਾਈ ਲਹਿਣਾ ਜੀ ਦੇ ਘਰ ਆਏ।
ਸੁਜਸ ਕੈਤ ਚਲ ਆਏ ਤਬਈ।
ਗੁਰੂ ਸਾਹਿਬ ਜੀ ਦਾ ਸੁਜਸ ਕਰਦਿਆਂ ਸਤਿਗੁਰਾਂ ਦੀ ਵਡਿਆਈ ਮਹਿਮਾ ਕਥਨ ਕਰਦਿਆਂ ਆਏ।
ਆਦਰ ਕਰਨ ਨਰਨ ਸਭ ਤਾਈ।
ਆਪਣੇ ਨਾਲ ਦੇ ਸਾਰੇ ਸਾਥੀਆਂ ਸੰਗੀਆਂ ਸੰਬੰਧੀਆਂ ਨੂੰ ਵੇਖ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਜੋ ਹਾਲੇ ਭਾਈ ਲਹਿਣੇ ਦੇ ਰੂਪ ਵਿੱਚ ਵਰਤ ਰਹੇ ਨੇ ਉੱਠੇ ਹਨ।
ਉੱਠਿਓ ਸੋ ਮੰਚ ਪਰ ਤੇ ਅਗਵਾਈ।
ਬਲਗੇ ਤੋਂ ਉੱਠ ਕੇ ਉਹਨਾਂ ਦਾ ਸਤਿਕਾਰ ਕਰਨ ਲਈ ਵੀ ਮਿੱਤਰ ਪਿਆਰੇ ਨੇ ਸੰਬੰਧੀ ਨੇ ਮਹਾਰਾਜ ਜੀ ਆਪਣੇ ਪਲਗੇ ਤੋਂ ਉੱਠ ਕੇ ਖਲੋਤੇ ਹਨ।
ਘਰ ਸੋ ਲਾਏ ਮਿਲਿਓ ਸਭ ਸੰਗਾ।
ਆਪਣੇ ਮਿੱਤਰਾਂ ਪਿਆਰਿਆਂ ਨੂੰ ਸਾਰਿਆਂ ਨੂੰ ਗੱਲ ਵੱਕੜੀ ਚ ਲੈ ਕੇ ਭਾਈ ਲਹਿਣਾ ਜੀ ਮਿਲੇ, ਸਭ ਨਾਲ ਗੱਲ ਵੱਕੜੀ ਲਾ ਕੇ ਕੰਠ ਨਾਲ ਲਾ ਕੇ ਸਭ ਨੂੰ ਮਿਲੇ ਹਨ।
ਦੇਖਿਓ ਨਰਨ ਸੁਭਾਉ ਉਤੰਗਾ।
ਲੋਕਾਂ ਨੇ ਭਾਈ ਲਹਿਣਾ ਜੀ ਦਾ ਸੁਭਾਉ ਵੇਖਿਆ ਕਿ ਪਹਿਲਾਂ ਨਾਲੋਂ ਹੁਣ ਕੁਝ ਹੋਰ ਹੀ ਤੌਰ ਨਜ਼ਰ ਆ ਰਹੇ ਨੇ। 3 ਸਾਲ ਪਹਿਲਾਂ ਵਾਲੇ ਭਾਈ ਲਹਿਣਾ ਜੀ ਹੁਣ ਉਹ ਨਹੀਂ ਹਨ, ਹੁਣ ਕੁਝ ਹੋਰ ਹੀ ਰੰਗ ਹੈ, ਹੋਰ ਹੀ ਨੇਤਰਾਂ ਚ ਸਰੂਰ ਹੈ।
ਉਤੋ ਸੁਸ਼ੀਲ ਚੌਧਰੀ ਗ੍ਰਾਮੋ।
ਮਹਾਰਾਜ ਜੀ ਬੜੇ ਸੁਸ਼ੀਲ ਸੁਭਾਅ ਦੇ ਮਾਲਕ, ਖਡੂਰ ਸਾਹਿਬ ਨਗਰ ਦੇ ਮੁਖੀਆਂ ਵਿੱਚੋਂ ਚੌਧਰੀਆਂ ਚੋਂ ਇੱਕ ਸਨ।
ਉੱਤਮ ਆਏ ਤਖਤ ਮਲ ਨਾਮੋ।
ਖਾਲਸਾ ਜੀ, ਇਸੇ ਨਗਰ ਵਿੱਚ ਇੱਕ ਚੌਧਰੀ ਸੀ ਖਡੂਰ ਸਾਹਿਬ, ਉਹਦਾ ਨਾਂ ਸੀ ਚੌਧਰੀ ਤਖਤ ਮਲ। ਹਾਂਜੀ।
ਤਿੰਨ ਤਬ ਆਏ ਬੰਦਨਾ ਕੀਨੀ।
ਇਹ ਭਾਈ ਲਹਿਣਾ ਜੀ ਦਾ ਬੜਾ ਮਿੱਤਰ ਸੀ। ਜਦੋਂ ਚੌਧਰੀ ਤਖਤ ਮਲ ਨੂੰ ਪਤਾ ਲੱਗਾ ਵੀ ਭਾਈ ਲਹਿਣਾ ਜੀ ਆਏ ਨੇ, ਇਹ ਆਇਆ ਘਰ, ਆ ਕੇ ਇਹਨੇ ਭਾਈ ਲਹਿਣਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਕੀ ਸਾਰੇ ਜਿੰਨੇ ਯਾਰ ਦੋਸਤ ਮਿੱਤਰ ਪਿਆਰੇ ਰਿਸ਼ਤੇਦਾਰ ਆਏ, ਉਹ ਤਾਂ ਗੱਲ ਵੱਕੜੀ ਪਾ ਕੇ ਮਿਲੇ। ਚੌਧਰੀ ਤਖਤ ਮਲ ਜਦੋਂ ਆਇਆ, ਇਹਨੇ ਭਾਈ ਲਹਿਣਾ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਇਹ ਵੰਦਨਾ ਕਰਕੇ ਨਮਸਕਾਰ ਕਰਕੇ ਮਿਲਿਆ।
ਸੇਵ ਨਿਮਰਤਾ ਮੈਂ ਮਤ ਪੀਨੀ।
ਜਿਹਨੇ ਬੜੀ ਵਿਨਿਮਰਤਾ ਦੇ ਨਾਲ ਸੀਸ ਝੁਕਾ ਕੇ ਗੁਰੂ ਸਾਹਿਬ ਦੇ ਸੇਵਾ ਭਾਵ ਚ ਸੀਸ ਝੁਕਾ ਕੇ ਮੱਥਾ ਟੇਕਿਆ।
ਤੈਂ ਬਿਲੋਕ ਲੈਣਾ ਕੈ ਬਚਨਾ।
ਜਦੋਂ ਚੌਧਰੀ ਤਖਤ ਮਲ ਨੇ ਭਾਈ ਲਹਿਣੇ ਨੂੰ ਮੱਥਾ ਟੇਕਿਆ ਤੇ ਵੇਖ ਕੇ ਭਾਈ ਲਹਿਣਾ ਜੀ ਬੋਲੇ ਚੌਧਰੀ ਤਖਤ ਮਲ ਨੂੰ ਕਹਿਣ ਲੱਗੇ,
ਮਾਧੁਰਤਾ ਮਿਰਦੁਲ ਜਿਨ ਰਚਨਾ।
ਸਾਹਿਬ ਜੀ ਦੇ ਐਸੇ ਪਿਆਰੇ ਮਿੱਠੇ ਮਨੋਹਰ ਬੋਲ ਨੇ ਜਿਨ੍ਹਾਂ ਵਿੱਚ ਰੱਜ ਕੇ ਮਿਠਾਸ ਭਰੀ ਹੋਈ ਹੈ।
ਮਤ ਵਿਸਾਲ ਗੱਲ ਮਿਲੀਏ ਆਈ।
ਮਹਾਰਾਜ ਜੀ ਕਹਿੰਦੇ, ਚੌਧਰੀ ਤਖਤ ਮਲ ਜੀ, ਤੁਸੀਂ ਵਿਸ਼ਾਲ ਮਤ ਦੇ ਧਾਰਨੀ ਹੋ, ਆ ਕੇ ਸਾਡੇ ਗਲ ਲੱਗ ਕੇ ਮਿਲੋ, ਗੱਲ ਵੱਕੜੀ ਪਾ ਕੇ ਮਿਲੋ, ਸਾਡੇ ਤੁਸੀਂ ਮਿੱਤਰ ਹੋ।
ਬੰਧਨ ਕਰ ਕਿਉਂ ਬੈਸੇ ਉਜਾਈ।
ਤੁਸੀਂ ਮੱਥਾ ਟੇਕ ਕੇ ਥੱਲੇ ਕਿਉਂ ਬਹਿ ਗਏ ਹੋ ਪੁੰਜਿਆ। ਮਹਾਰਾਜ ਜੀ ਕਹਿੰਦੇ, ਤਖਤ ਮਲ ਜੀ, ਤੁਸੀਂ ਸਾਨੂੰ ਗਲ ਵਿੜ ਕੇ ਮਿਲਣ ਦੀ ਬਜਾਏ ਸਾਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਥੱਲੇ ਕਿਉਂ ਬੈਠ ਗਏ ਹੋ।
ਸਭ ਨਰ ਮੈਂ ਤੁਮ ਅਧਿਕ ਵਡੇਰੇ।
ਤੁਸੀਂ ਇਸ ਨਗਰ ਵਿੱਚ ਵੱਡੇ ਪੁਰਖਾਂ ਵਿੱਚ, ਤੁਸੀਂ ਸਾਰਿਆਂ ਵਿੱਚੋਂ ਉਮਰ ਕਰਕੇ ਵੀ ਵੱਡੇ ਹੋ, ਰੁਤਬੇ ਕਰਕੇ ਵੀ ਤੁਸੀਂ ਨਗਰ ਦੇ ਚੌਧਰੀ ਹੋ।
ਮਨੁੱਜ ਗ੍ਰਾਮ ਅਨੁਸਾਰ ਸੁਤੇਰੇ।
ਖਡੂਰ ਸਾਹਿਬ ਦੇ ਜਿਤਨੇ ਮਨੁੱਜ ਨੇ, ਜਿਤਨੇ ਲੋਕ ਨੇ, ਸਭ ਤੁਹਾਡੇ ਅਨੁਸਾਰ ਹੀ ਹਨ।
ਉੱਚੇ ਪਦ ਕੋ ਪਾਏ ਨਿਮਾਈ।
ਤੁਸੀਂ ਉੱਚੀ ਪਦਵੀ ਤੇ ਹੋ ਕੇ ਵੀ ਇਤਨੇ ਨੀਵੇਂ ਹੋ ਰਹੇ ਹੋ। ਚੌਧਰੀ ਹੋ ਪਿੰਡ ਦੇ, ਉੱਚੀ ਪਦਵੀ ਦੇ ਮਾਲਕ ਹੋ ਤੇ ਫਿਰ ਵੀ ਇਤਨਾ ਨਿਭ ਰਹੇ ਹੋ।
ਉੱਤਮ ਸੀ ਜਗ ਵਿਖੇ ਗਿਨਾਈ।
ਉਹ ਨਾਰੇ ਸੰਸਾਰ ਵਿੱਚ ਉੱਤਮ ਤੇ ਸ੍ਰੇਸ਼ਟ ਹੁੰਦੇ ਨੇ ਜਿਹੜੇ ਵਡਿਆਈ ਪ੍ਰਾਪਤ ਕਰਕੇ ਸਗੋਂ ਨਿਭ ਜਾਂਦੇ ਨੇ। ਭਾਈ ਲਹਿਣਾ ਜੀ ਕਹਿੰਦੇ, ਉਹ ਬੰਦੇ ਇਹ ਸੰਸਾਰ ਵਿੱਚ ਮਹਾਨ ਤੇ ਉੱਤਮ ਹੁੰਦੇ ਨੇ ਜਿਨ੍ਹਾਂ ਨੂੰ ਵਡਿਆਈ ਮਿਲੇ ਤੇ ਉਹ ਝੁਕ ਜਾਂਦੇ ਨੇ, ਨਿਭ ਜਾਂਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੀ ਹੈ, ਨਿਵੇਂ ਸੋ ਗੌਰਾ ਹੋਏ। ਹਾਂਜੀ।
ਫਲ ਕੋ ਪਾਏ ਤਰੋਵਰ ਜੋਈ।
ਜਿਵੇਂ ਕਿਸੇ ਦਰਖਤ ਨੂੰ ਫਲ ਲੱਗੇ ਤੇ ਫਲ ਲੱਗਣ ਤੋਂ ਬਾਅਦ ਦਰਖਤ ਦੀ ਉਹ ਟਹਿਣੀ ਸਗੋਂ ਝੁਕ ਜਾਂਦੀ ਹੈ, ਫਲ ਜਿੰਨਾ ਭਾਰਾ ਹੁੰਦਾ ਚੱਲਿਆ ਜਾਂਦਾ, ਦਰਖਤ ਦੀ ਟਹਿਣੀ ਓਨੀ ਜ਼ਿਆਦਾ ਥੱਲੇ ਨੀਵੀਂ ਝੁਕਦੀ ਚਲੀ ਜਾਂਦੀ ਹੈ।
ਸ਼ਾਖਾ ਚੁਕੇ ਤਰਨ ਪਰ ਸੋਈ।
ਉਹ ਸ਼ਖਾਵਾਂ, ਉਹ ਟਹਿਣੀਆਂ ਥੱਲੇ ਜ਼ਮੀਨ ਵੱਲ ਝੁਕ ਜਾਂਦੀਆਂ ਹਨ।
ਕਹੇ ਚੌਧਰੀ ਦੁਇ ਕਰ ਜੋਰੇ।
ਚੌਧਰੀ ਨੇ ਦੋਵੇਂ ਹੱਥ ਜੋੜੇ, ਤਖਤ ਮਲ ਨੇ ਭਾਈ ਲਹਿਣਾ ਜੀ ਦੇ ਬਚਨ ਸੁਣ ਕੇ,
ਤੁਮ ਸੁਸ਼ੀਲ ਅਤਿਸ਼ੈ ਪ੍ਰਿਯ ਮੋਰੇ।
ਕਹਿਣ ਲੱਗੇ, ਭਾਈ ਲਹਿਣਾ ਜੀ, ਤੁਸੀਂ ਅਤ ਸੁਸ਼ੀਲ ਸੁਭਾਉ ਦੇ ਮਾਲਕ ਹੋ ਔਰ ਤੁਸੀਂ ਮੇਰੇ ਬੜੇ ਹੀ ਪਿਆਰੇ ਹੋ, ਮੇਰਾ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਪ੍ਰੇਮ ਤੇ ਸਨੇਹ ਹੈ।
ਮਹਾਪੁਰਖ ਕੇ ਟਿਗ ਚਿਰ ਕਾਲਾ।
ਮੈਂ ਤੁਹਾਨੂੰ ਨਮਸਕਾਰ ਕੀਤੀ ਆ, ਇਹਦਾ ਕਾਰਨ ਹੈ, ਇਹਦਾ ਕਾਰਨ ਇਹ ਹੈ ਕਿ ਇਹ ਸੰਸਾਰ ਵਿੱਚ ਪੂਰਨ ਮਹਾਨ ਪੁਰਖ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੇ ਕੋਲ ਤੁਸੀਂ 3 ਸਾਲ ਦਾ ਸਮਾਂ ਬਤੀਤ ਕਰਕੇ ਆਏ। ਮਹਾਂਪੁਰਖ ਦੇ ਪਾਸ ਤੁਸੀਂ ਲੰਮਾ ਸਮਾਂ ਬਤੀਤ ਕਰਕੇ ਆਏ ਹੋ।
ਰਹਿ ਕੇ ਕੀਨੀ ਸੇਵ ਵਿਸ਼ਾਲਾ।
ਉਹਨਾਂ ਦੇ ਪਾਸ ਰਹਿ ਕੇ ਤੁਸੀਂ ਬੜੀ ਵੱਡੀ ਸੇਵਾ ਕੀਤੀ ਹੈ, ਉੱਥੇ ਘਾਲਣਾ ਘਾਲੀ ਹੈ।
ਮਹਾਂਪੁਰਖ ਕੇ भए समाना तुमको पूजन मैं पल जाना।
जिस महान पुरख दी सेवा करके आए हो उना दी सेवा करके तुसी उना दे समान हो गए हो इस करके मैं तुहाडे चरणा दी पूजा कर रहा क्योंकि तुसी हुण पूजने योग हो। मैं तां तुहानू पूजिया मैं तां तुहानू नमस्कार कीती है क्योंकि जिस महापुरख दी सेवा तुसी करके आए हो उना दी सेवा करदिया उना दे समान हो के आए हो।
गरसों मिलन योगे अब नाई।
पहला आपा मित्र सी उदो गल लग के मिलदे सी पर हुण मैं तुहाडे बराबर दा नहीं रहा कि तुहाडे गल नाल लग के मिला। हुण मेरे लिए योग है कि मैं तुहाडे चरणा दी सेवा विच रहा तुहाडे चरणा विच सजदा करा। हां जी
सेवा करन ठठो मन माई।
मैं आप जी दी सेवा करनी चाहुंदा आप जी तरस करो मेरे ते मैं तुहाडी सेवा करा।
सुन श्री लैणा हर के उपारी।
जदों चौधरी तख्त मल जी ने ओ बेनती कीती सुन के भाई लैणा जी बड़े प्रसन्न हुए।
खुशी अधिक तै ऊपर तारी।
चौधरी तख्त मल ते भाई लैणा जी ने बड़िया खुशियां कीतियां।
कयो बचन तू अत ब्रिद होवे।
महाराज जी कहंदे चौधरी जी तख्त मल जी तुसी होर वड्डे होवोगे अत ब्रिद अवस्था नू वड्डे प्राप्त होवोगे।
सतगुर पावे सब दुख खोवे।
सतगुरु गुरु नानक साहब नू पावोगे तुहाडे सारे दुख दूर होणगे। गुरु नानक साहब नू तुसी पावोगे तुहाडे सारे दुख दूर होणगे।
पाए सदन में सर्ब पदार्थ।
गुरु नानक साहब दी कृपा नाल तुहाडे घर च सारी पदार्थ होणगे तुहानू घर च किसे वस दी कोई कमी ना रहेगी।
जाए परलोक होए किरतार्थ।
ए लोक सुखिया ते परलोक भी तुहाडा सकार था गुरु बाबे दी कृपा नाल तुसी परलोक विच भी सुखी होवोगे।
तब ते तैनिकेत के माई।
कहिंदे जदों भाई लैणा जी ने बचन कहे ना उसे दिन तो ही गुरु साहब जी दे बचना दी कला वरती ते चौधरी तख्त मल जी दे घर विच।
किसु वस्त की कमती नाई।
किसे वस्तु दी किसे पदार्थ दी कोई कमती नहीं रही होर वादे पहले ही चौधरी सी होर बरकतां पै गईयां होर वादे पै गए।
करनी भगत हृदय में जागी।
हृदय विच गुरु साहब जी दी भगती जाग पई निरंकार दी भगती दा रंग लग गया।
सतगुर नाम संग लिव लागी।
सतगुरु गुरु नानक साहब दे अमृत नाम नाल चौधरी तख्त मल दी लिव लग गई।
बोरो करत पए सत पाओ।
फिर बड़ा सच्चा भाओ सच्चा प्रेम करन लगे।
उस्तत करे लेत मुख नाओ।
उस्तत कर दे ते अपनी रसना तो प्रभु दा नाम लेंदे।
दोहरा ते चिन बैठे ओ तख्त मल मानव अपर सुब्रिंद।
चौधरी तख्त मल जी दे समेत होर भी कुछ सज्जन पुरश भाई लैणा जी दे पास बैठे हुए सन।
शब्द उचारे ओ सत गुरु शरदा इत सुख कंद।
इना दे हृदयां विच शरदा बन जाए उना अंदर शरदा जगाउण लई भाई लैणा जी ने गुरु नानक साहब जी दा उचारिया शब्द अपनी रसना तो पढ़िया। उना सारिआं नूं भाई लैणा जी यानी कि गुरु अंगद साहब जी ने गुरु नानक साहब जी दा पावन शब्द सरवण करवाया। जो ना सारिआं नूं सरवण करवाया ओ सानू भी सब नूं सरवण करवा रहे ने। सरवण करिए जी।
श्री मुख वाक सुई महला पहला। जिनको पांडे पाओ तिना सवार सी।
सुही राग दा ए पावन शब्द धन गुरु नानक साहब जी ने उचारिया। ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ ਤੇ ਉਚਾਰਨ ਕਰਕੇ ਭਾਈ ਲੈਣਾ ਜੀ ਉਹਨਾਂ ਸਾਰਿਆਂ ਨੂੰ ਸੁਣਾ ਰਹੇ ਨੇ। ਚੌਧਰੀ ਤਖਤ ਮਲ ਦੇ ਸਮੇਤ ਮਹਾਰਾਜ ਜੀ ਫਰਮਾਉਂਦੇ ਆ ਗੁਰੂ ਨਾਨਕ ਸਾਹਿਬ ਕਿ ਜਿਨ੍ਹਾਂ ਦੇ ਹਿਰਦਿਆਂ ਚ ਪਰਮੇਸ਼ਰ ਦਾ ਭਾਉ ਹੈ, ਪ੍ਰੇਮ ਹੈ, ਜਿਨ੍ਹਾਂ ਦੇ ਹਿਰਦਿਆਂ ਚ ਪਰਮੇਸ਼ਰ ਦਾ ਭਾਉ ਹੈ, ਅਕਾਲ ਪੁਰਖ ਦਾ ਪ੍ਰੇਮ ਹੈ, ਉਹਨਾਂ ਦੇ ਹਿਰਦੇ ਰੂਪੀ ਭਾਂਡੇ ਨੂੰ ਪਰਮੇਸ਼ਰ ਸਵਾਰਦਾ ਹੈ। ਯਾਨੀ ਕਿ ਉਹਨਾਂ ਦੇ ਅੰਤਹਿਕਰਨ ਸ਼ੁੱਧ ਹੁੰਦੇ ਨੇ ਜਿਨ੍ਹਾਂ ਦੇ ਅੰਤਸ਼ਕਰਨਾਂ ਚ ਪਰਮੇਸ਼ਰ ਦਾ ਡਰ ਤੇ ਪਰਮੇਸ਼ਰ ਦਾ ਪ੍ਰੇਮ ਵਸਦਾ ਹੈ।
ਸੁਖੀ ਕਰੇ ਪਸਾਉ ਦੁੱਖ ਵਿਸਾਰਸੀ।
ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਚ ਪਰਮੇਸ਼ਰ ਦਾ ਭਾਉ ਹੈ, ਪ੍ਰੇਮ ਹੈ, ਉਹਨਾਂ ਦੇ ਅੰਦਰ ਪਰਮੇਸ਼ਰ ਸੁੱਖਾਂ ਦੀਆਂ ਦਾਤਾਂ ਦੇ ਕੇ ਉਹਨਾਂ ਦੇ ਅੰਦਰ ਸੁੱਖਾਂ ਦਾ ਵਾਧਾ ਕਰਦਾ। ਜਿੱਥੇ ਸੁੱਖਾਂ ਦਾ ਵਾਧਾ ਕਰਦਾ ਉੱਥੇ ਨਾਲ ਹੀ ਸਾਰੇ ਦੁੱਖਾਂ ਨੂੰ ਵਿਸਾਰ ਦਿੰਦਾ। ਦੁੱਖ ਵਿਸਾਰ ਸੀ, ਜਿਨ੍ਹਾਂ ਅੰਦਰ ਸੁੱਖ ਬਖਸ਼ਦਾ ਉਹਨਾਂ ਅੰਦਰੋਂ ਦੁੱਖ ਵਿਸਾਰ ਦਿੰਦਾ ਹੈ।
ਸਹਿਸਾ ਮੂਲੇ ਨਾਏ ਸਰ ਪਰ ਤਾਰ ਸੀ।
ਮਹਾਰਾਜ ਜੀ ਕਹਿੰਦੇ ਮੂਲੋਂ ਹੀ ਸੰਸਾ ਨਹੀਂ ਰਹਿੰਦਾ, ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰਕੇ ਤੁੱਠ ਪੈਂਦਾ ਉਹਨੂੰ ਸਰ ਪਰ ਅਵਸ਼ ਨਿਸ਼ਚੇ ਹੀ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਸਰ ਪਰ ਦਾ ਮਤਲਬ ਹੁੰਦਾ ਨਿਸ਼ਚੇ ਅਵਸ਼, ਉਹਨਾਂ ਨੂੰ ਇਹ ਸੰਸਾਰ ਤੋਂ ਪਰਮੇਸ਼ਰ ਤਾਰ ਦਿੰਦਾ ਹੈ।
ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ।
ਜਿਨ੍ਹਾਂ ਦੇ ਭਾਗਾਂ ਵਿੱਚ ਪਰਮੇਸ਼ਰ ਨੇ ਲਿਖ ਦਿੱਤਾ, ਜਾਂ ਇਉਂ ਕਹਿ ਲੋ ਜਿਨ੍ਹਾਂ ਦੇ ਕੋਈ ਪੂਰਬਲੇ ਜਨਮਾਂ ਦੇ ਕਰਮ ਸਵੱਲੇ ਚੰਗੇ ਸਨ, ਗੁਰਪੂਰਾ ਭੇਟਿਓ ਵੱਡ ਭਾਗੀ ਮਨਹਿ ਭਇਆ ਪਰਗਾਸਾ। ਜਿਨ੍ਹਾਂ ਦੇ ਕੋਈ ਭਾਗ ਸਵੱਲੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲੇ। ਤਿਨਾਂ ਮਿਲਿਆ ਗੁਰਿਆਏ ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਉੱਤੇ ਪਰਮੇਸ਼ਰ ਨੇ ਲੇਖ ਲਿਖੇ ਸਨ ਉਹਨਾਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ।
ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ।
ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਉਹਨਾਂ ਨੂੰ ਸਤਿਗੁਰੂ ਜੀ ਨੇ ਦੀਕਸ਼ਾ ਵਜੋਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਨਿਵਾਜਿਆ। ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲੇ ਉਹਨਾਂ ਨੂੰ ਸਤਿਗੁਰੂ ਜੀ ਨੇ ਦੀਖਿਆ ਵਜੋਂ, ਦੀਕਸ਼ਾ ਦਿੰਦਾ ਗੁਰੂ, ਦੀਕਸ਼ਾ ਦਿੰਦਾ ਨਾ, ਦੀਕਸ਼ਾ ਵਜੋਂ ਗੁਰੂ ਨੇ ਆਪਣੀ ਸ਼ਰਨ ਆਏ ਆਪਣੇ ਸੇਵਕਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਨਿਵਾਜਿਆ।
ਚਾਲੇ ਸਤਿਗੁਰ ਪਾਏ ਭਵੇ ਨਾ ਪੀਖਿਆ।
ਜਿਹੜੇ ਆਪਣੇ ਸਤਿਗੁਰਾਂ ਦੇ ਭਾਣੇ ਵਿੱਚ, ਸਤਿਗੁਰਾਂ ਦੀ ਰਜਾ ਵਿੱਚ ਚੱਲਦੇ ਨੇ, ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜਾ ਵਿੱਚ ਚੱਲਦੇ ਨੇ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਦਰ ਦਰ ਤੇ ਭਿਖਿਆ ਨਹੀਂ ਮੰਗਣੀ ਪੈਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਉਹਦੀ ਰਜਾ ਚ ਰਾਜੀ ਰਹਿਣ ਉਹਨਾਂ ਨੂੰ ਭਿਖਿਆ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ। ਉਹ ਕਹਿੰਦੇ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਵਰਤ ਰਿਹਾ, ਕਿਸ ਦਰ ਤੇ ਜਾ ਕੇ ਕੀ ਮੰਗੀਏ। ਉਹ ਦਰ ਦਰ ਤੇ ਭਿਖਿਆ ਨਹੀਂ ਮੰਗਦੇ ਫਿਰਦੇ, ਜਾਂ ਇਉਂ ਕਹਿ ਲਈਏ ਉਹ ਆਵਾਗਾਉਣ ਦੇ ਚੱਕਰਾਂ ਵਿੱਚ ਨਹੀਂ ਭਟਕਦੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਦੀ ਰਜਾ ਚ ਰਹਿਣਾ ਆ ਗਿਆ।
ਜਾਂ ਕੋ ਮਹਿਲ ਹਜ਼ੂਰ ਦੂਜੇ ਨਿਵੇਂ ਕਿਸ।
ਹੁਣ ਜਿਸ ਦੇ ਹਾਜ਼ਰ ਸਾਹਮਣੇ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਪ੍ਰਤੱਖ ਪ੍ਰਗਟ ਹੋ ਗਿਆ, ਜਿਸ ਦੇ ਸਾਹਮਣੇ ਅਕਾਲ ਪੁਰਖ ਦਾ ਸਰੂਪ ਪ੍ਰਗਟ ਹੋ ਗਿਆ, ਉਹ ਫਿਰ ਦੂਜੇ ਅੱਗੇ ਕਿਵੇਂ ਨਿਵੇਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ, ਗੁਰੂ ਨਾਨਕ ਸਾਹਿਬ ਨੇ ਪ੍ਰਗਟ ਹੋ ਕੇ ਜਿਹਨੂੰ ਦਰਸ਼ਨ ਦੇ ਦਿੱਤੇ, ਉਹ ਸਤਿਗੁਰਾਂ ਨੂੰ ਛੱਡ ਕੇ ਕਿਸੇ ਦੂਜੇ ਅੱਗੇ ਕਿਵੇਂ ਨਿਵੇਗਾ ਬਈ। ਇੱਕ ਪਾਸੇ ਸੂਰਜ ਦੀ ਲੋ ਹੈ, ਦੂਜੇ ਪਾਸੇ ਟਟਹਿਣੇ ਦੀ ਜੁਗਨੂ ਦੀ ਲੋ, ਉਹਨੂੰ ਕਿਹਨੇ ਪੁੱਛਣਾ ਜੇ ਸੂਰਜ ਦੀ ਲੋ ਹੈ ਤਾਂ ਉਹਨੂੰ ਕਿਹਨੇ ਜਾਣਨਾ। ਗੁਰੂ ਖਾਲਸਾ ਜੀ, ਜਿਹਨਾਂ ਅੰਦਰ ਪਰਮੇਸ਼ਰ ਦਾ ਮਹਿਲ ਸਰੂਪ ਪ੍ਰਗਟ ਹੋ ਗਿਆ, ਉਸ ਸਵਰੂਪ ਨੂੰ ਜਾਣਨ ਤੋਂ ਬਾਅਦ ਫਿਰ ਉਹ ਕਿਸੇ ਦੂਜੇ ਅੱਗੇ ਨਹੀਂ ਨਿਮਦੇ। ਯਾਨੀ ਕਿ ਆਨ ਦੇਵੀ ਦੇਵਤਿਆਂ ਦੀ ਸ਼ਰਨ ਚ ਨਹੀਂ ਪੈਂਦੇ।
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਸ।
ਇਹ ਦੱਸੋ ਕਿਸੇ ਸ਼ਾਹੂਕਾਰ ਦਾ ਜਾਂ ਕਿਸੇ ਅਫਸਰ ਦਾ ਜਾਂ ਕਿਸੇ ਰਾਜੇ ਦੇ ਦਰ ਤੇ ਬਾਹਰ ਦਰਬਾਨ ਚ ਹੀ ਖਲੋਤਾ ਹੋਵੇ, ਉਹਨੂੰ ਅੰਦਰ ਪੁੱਛ ਕੇ ਜਾਣਾ ਪੈਂਦਾ? ਉਹਨੂੰ ਤਾਂ ਨੀ ਪੁੱਛਣਾ ਪੈਂਦਾ ਨਾ, ਉਹ ਤਾਂ ਅੰਦਰ, ਸਗੋਂ ਕੋਈ ਦੂਜਾ ਆਵੇ ਤੇ ਉਹਦੇ ਲਈ ਉਹ ਅੰਦਰ ਜਾਂਦਾ ਪੁੱਛਣ ਜੀ ਕੋਈ ਫਲਾਣਾ ਆਇਆ ਮਿਲਣ ਤੁਹਾਨੂੰ, ਪਰ ਉਹਨੂੰ ਅੰਦਰ ਜਾਣ ਲਈ ਨਹੀਂ ਪੁੱਛਣਾ ਪੈਂਦਾ, ਸਗੋਂ ਉਹਨੂੰ ਪੁੱਛ ਕੇ ਅੰਦਰ ਲੋਕ ਦੂਜੇ ਜਾਂਦੇ ਆ। ਕਹਿੰਦੇ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਦਰ ਦੇ ਦਰਬਾਨ ਚ ਹੀ ਹੋ ਗਏ ਨਾ, ਜਿਹੜੇ ਉਸ ਨਿਰੰਕਾਰ ਦੀ ਦਰਗਾਹ ਦੇ ਸਨਮੁਖ ਆ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਆ ਕੇ ਖਲੋ ਗਏ ਨਾ, ਉਹਨਾਂ ਨੂੰ ਫਿਰ ਨਿਰੰਕਾਰ ਦੇ ਘਰ ਵਿੱਚ ਪੁੱਛ ਕੇ ਨਹੀਂ ਜਾਣਾ ਪੈਂਦਾ, ਉਹਨਾਂ ਨੂੰ ਲੇਖਾ ਜੋਖਾ ਨਹੀਂ ਦੇਣਾ ਪੈਂਦਾ ਕਿ ਧਰਮ ਰਾਜਾ ਉਹਨਾਂ ਨੂੰ ਪੁੱਛੇ ਵੀ ਹਾਂ ਤੇਰਾ ਲੇਖਾ, ਉਹਨਾਂ ਦਾ ਲੇਖਾ ਨਿਬੜ ਜਾਂਦਾ। ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰਾਂ ਤੇ ਆ ਕੇ ਖਲੋ ਗਏ, ਉਹਨਾਂ ਨੂੰ ਧਰਮ ਰਾਜੇ ਦੇ ਦਰਾਂ ਤੇ ਨਹੀਂ ਖਲੋਣਾ ਪੈਂਦਾ।
ਸਤਿ ਸ੍ਰੀ ਅਕਾਲ।
ਦੁਬਾਰਾ ਪੜ੍ਹੀਏ ਜੀ ਪੰਕਤੀ।
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਸ।
ਜਿਹੜੇ ਉਸ ਪਰਮੇਸ਼ਰ ਦੇ ਦਰ ਦੇ ਦਰਬਾਨ ਚ ਹੀ ਹੋ ਗਏ, ਉਹਨਾਂ ਨੂੰ ਮੂਲੋਂ ਹੀ ਕੋਈ ਪੁੱਛ ਗਿੱਛ ਨਹੀਂ ਹੁੰਦੀ, ਉਹ ਤਾਂ ਸਿੱਧੇ ਸਹਿਜੇ ਆਵੋ ਜਾਓ ਪਰਮੇਸ਼ਰ ਦੇ ਘਰ ਵਿੱਚ ਆਉਂਦੇ ਜਾਂਦੇ ਨੇ।
ਛੁੱਟੇ ਤਾਂ ਕੇ ਬੋਲ ਸਾਹਿਬ ਨਦਰ ਜਿਸ।
ਜਿਸ ਤੇ ਸਾਹਿਬ ਦੀ ਨਜ਼ਰ ਹੁੰਦੀ ਹੈ, ਸਗੋਂ ਉਹਦੇ ਬੋਲਾਂ ਨਾਲ ਹੋਰ ਵੀ ਛੁੱਟ ਜਾਂਦੇ ਆ, ਉਹ ਕਹਿੰਦੇ ਮਹਾਰਾਜ ਇਹ ਵੀ ਸਾਡੇ ਨਾਲ ਨੇ। ਆਖੋ ਸਤਨਾਮ
ਸ੍ਰੀ ਵਾਹਿ।
ਉਹ ਕਹਿੰਦੇ ਮਹਾਰਾਜ ਇਹ ਵੀ ਸਾਡੇ ਨਾਲ ਨੇ। ਕਹਿੰਦੇ ਅੱਛਾ ਆ ਜਾਓ ਫਿਰ ਇਹਨਾਂ ਨੂੰ ਵੀ ਲੈ ਆਓ ਨਾਲ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ। ਉਹ ਕਹਿੰਦੇ ਮਹਾਰਾਜ ਹੋਰ ਵੀ ਛੁੱਟ ਜਾਂਦੇ, ਉਹਨਾਂ ਦੇ ਬੋਲਾਂ ਨਾਲ ਹੀ ਛੁੱਟ ਜਾਂਦੇ। ਮਹਾਰਾਜ ਜੀ ਇਹ ਵੀ ਤੁਹਾਡੇ ਹੀ ਨੇ, ਇਹ ਵੀ ਸਾਡੇ ਨਾਲ ਹੀ ਨੇ ਮਹਾਰਾਜ। ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਦੀ ਨਜ਼ਰ ਵਰਤਦੀ ਹੈ, ਅਕਾਲ ਪੁਰਖ ਦੀ ਕਿਰਪਾ ਵਰਤਦੀ ਹੈ, ਉਹਦਿਆਂ ਬੋਲਾਂ ਨਾਲ ਹੀ ਜੀਵ ਛੁੱਟ ਜਾਂਦੇ ਹਨ। ਹਾਂਜੀ।
ਕੱਲੇ ਆਣੇ ਆਪ ਜਿਸ ਨਾਈ ਦੂਜਾ ਮਤੇ ਕੋਏ।
ਕਹਿੰਦੇ ਪਰਮੇਸ਼ਰ ਦੇ ਘੱਲਿਆਂ ਇਹ ਜੀਵ ਸੰਸਾਰ ਵਿੱਚ ਆ ਪਾਉਂਦੇ ਹੈ, ਕਿਸੇ ਦੂਜੇ ਦੀ ਕੋਈ ਮਤ ਸਲਾਹ ਨਹੀਂ ਲੈਂਦਾ, ਉਹ ਵੀ ਪੁੱਛ ਕੇ ਹਾਂ ਵੀ ਇਹਨੂੰ ਭੇਜਾਂ ਕਿ ਨਾ ਭੇਜਾਂ। ਹਾਂਜੀ।
ਢਾਏ ਉਸਾਰੇ ਸਾਜ ਜਾਣੇ ਸਭ ਸੋਏ।
ਢਾਣ ਵਾਲਾ ਵੀ ਆਪ ਹੈ ਤੇ ਇੱਕ ਖਿੰਨ ਵਿੱਚ ਉਸਾਰਨੇ ਵਾਲਾ ਵੀ ਆਪ, ਸਾਜਣੇ ਵਾਲਾ ਵੀ ਆਪ ਹੈ। ਉਹ ਸਭ ਨੂੰ ਜਾਣਦਾ ਹੈ, ਕਿਉਂਕਿ ਢਾਣ ਬਣਾਉਣ ਵਾਲਾ ਹੀ ਉਹ ਹੈ ਤੇ ਜਿਹੜਾ ਢਾਣ ਬਣਾਉਣ ਵਾਲਾ ਉਹਨੂੰ ਪਤਾ ਵੀ ਕਿਹੜਾ ਕਿੰਨੇ ਪਾਣੀ ਵਿੱਚ ਹੈ। ਸਭ ਬਾਰੇ, ਕੱਲੇ ਕੱਲੇ ਬਾਰੇ, ਕੱਲੇ ਕੱਲੇ ਜੀਵ ਬਾਰੇ ਉਹ ਪਰਮੇਸ਼ਰ ਜਾਣਦਾ ਹੈ।
ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ।
ਜਦੋਂ ਉਸ ਨਦਰੀ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਤਾਂ ਬਖਸ਼ੀਸ਼ ਵਜੋਂ ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਉਹ ਪ੍ਰਾਪਤ ਹੁੰਦਾ ਹੈ।
ਜੋ ਪਈ ਤੈ ਚਿੰਨ ਸੁਣ ਕੇ ਬੰਧਨ ਕੀਨੀ।
ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਸੁਣਾਇਆ, ਚੌਧਰੀ ਤਖਤ ਮਲ ਨੇ ਸੁਣਿਆ, ਸੀਸ ਝੁਕਾਇਆ, ਨਮਸਕਾਰ ਕੀਤੀ।
ਪਾਓ ਵਿਖੇ ਮਤ ਸਭ ਕੀ ਪੀਨੀ।
ਜਿੰਨੇ ਹੋਰ ਵੀ ਬੈਠੇ ਸੀ ਸਭ ਦੀ ਮਤ ਪ੍ਰੇਮ ਚ ਭੇਜ ਗਏ। ਭਾਈ ਲਹਿਣਾ ਜੀ ਦੀ ਸੰਗਤ ਕਰਕੇ ਇਹ ਵੀ ਸਾਰੇ ਉਸੇ ਰੰਗਤ ਚ ਰੰਗੇ ਗਏ ਜਿਹੜੇ ਰੰਗ ਚ ਭਾਈ ਲਹਿਣਾ ਜੀ ਰੰਗੇ ਹੋਏ ਸਨ। ਹਾਂਜੀ।
ਇਸ ਪ੍ਰਕਾਰ ਮਿਲ ਕੀ ਨੋ ਗਵਨ।
ਜਿਵੇਂ ਕਿਹਾ ਨਾ ਪਾਰਸ ਕੈ ਸੰਗ ਤਾਂਬਾ ਵਿਗੜਿਓ, ਉਹ ਗੱਲ ਹੋਈ, ਇਹ ਸਾਰੀ ਪ੍ਰੇਮ ਭਾਵ ਨਾਲ ਭਰ ਗਏ।
ਲੈਣਾ ਰਿਓ ਕਿਤਕ ਦਿਨ ਪਵਨ।
ਕੁਝ ਦਿਨ ਭਾਈ ਲਹਿਣਾ ਜੀ ਖਡੂਰ ਸਾਹਿਬ ਆਪਣਿਆਂ ਮਹਿਲਾਂ ਚ ਆਪਣੇ ਘਰ ਰਹੇ।
ਕਬ ਇੱਕ ਛਿੰਨ ਚਿਤ ਪਰ ਚਿਤ ਨਾਈ।
ਸਰੀਰ ਰਹਿ ਰਿਹਾ ਪਰ ਮਨ ਨੀ ਜੇ ਇੱਥੇ ਆਖੋ ਸਤਨਾਮ
ਸ੍ਰੀ ਵਾਹਿ
ਚਿਤ ਨੀ ਪਿਆ ਪਰਚਦਾ ਘਰ ਵਿੱਚ ਮਨ ਨੀ ਪਿਆ ਲੱਗਦਾ
ਕਬ ਆਂਗਨ ਕਬ ਬਾਹਰ ਜਾਈ
ਕਈ ਵਾਰੀ ਇੰਨੇ ਕਾਹਲੇ ਪੈ ਜਾਂਦੇ ਵੀ ਕਦੇ ਤਾਂ ਘਰ ਦੇ ਅੰਦਰ ਚਲੇ ਜਾਂਦੇ ਤੇ ਕਾਹਲੇ ਪਿਆ ਕਦੇ ਘਰ ਦੇ ਬਾਹਰ ਵਿਹੜੇ ਚ ਬਾਹਰ ਆ ਜਾਂਦੇ ਨੇ
ਗੁਰਪਦ ਪੰਕਜ ਟਿਗ ਮਨ ਛੋਰਾ
ਸਰੀਰ ਆਇਆ ਇੱਥੇ ਕਰਤਾਰਪੁਰ ਸਾਹਿਬ ਤੋਂ ਮਨ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਉੱਥੇ ਹੀ ਛੱਡ ਆਏ ਨੇ ਸਰੀਰ ਆਇਆ ਖਡੂਰ ਸਾਹਿਬ ਪਰ ਮਨ ਤਾਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਛੱਡ ਆਏ ਨੇ
ਤਨ ਆਇਓ ਨਿਕੇਤ ਕੀ ਓਰਾ
ਕੱਲਾ ਤਨ ਆਇਆ ਹੈ ਘਰ ਸਰੀਰ ਘਰ ਆਇਆ ਹੈ
ਕੈਸੇ ਹੋਏ ਚੈਨ ਮਨ ਮਾਈ
ਹੁਣ ਕਿਵੇਂ ਚੈਨ ਆਵੇ ਕਿਵੇਂ ਟਿਕਾ ਪ੍ਰਾਪਤ ਹੋਵੇ
ਚੰਦ ਚਕੋਰ ਚੀਤ ਚਿਤ ਚਾਈ
ਆਹਾ ਜਿਵੇਂ ਚੰਨ ਨੂੰ ਚਕੋਰ ਚਾਹੁੰਦੀ ਹੈ ਨਾ ਚਿਤ ਚ ਵੀ ਚਕੋਰ ਚੰਨ ਦੇ ਦਰਸ਼ਨ ਲੋੜਦੀ ਹੈ ਇਉਂ ਭਾਈ ਲਹਿਣਾ ਜੀ ਦੇ ਮਨ ਚ ਗੁਰੂ ਦਰਸ਼ਨਾਂ ਦੀ ਚਿਤਵਨੀ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ ਨਿਹੋ ਕਵਲ ਜਲ ਜਾਣੀਐ ਖਿੜ ਮੂੰਹੋ ਵਿਖਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਪੀਰ ਮੁਰੀਦਾਂ ਫਿਰ ਹੜੀ ਓਏ ਨਿਭ ਹੈ ਨਾਲੇ ਇਉਂ ਮਨ ਚ ਪ੍ਰੀਤ ਬਣੀ ਹੋਈ ਹੈ
ਲੋਚਨ ਕਮਲ ਰਹੀ ਅਲਸਾਏ
ਨੇਤਰਾਂ ਰੂਪੀ ਕਮਲ ਦੇ ਫੁੱਲ ਭਾਈ ਲਹਿਣਾ ਜੀ ਦੇ ਨੇਤਰ ਕਮਲ ਫੁੱਲ ਅਲਸਾਏ ਰਹਿੰਦੇ ਹਨ
ਬਿਨ ਆਪਣੋ ਪ੍ਰੀਤਮ ਰਵ ਪਾਏ
ਜਿਵੇਂ ਸੂਰਜ ਨੂੰ ਵੇਖੇ ਬਿਨਾਂ ਕਮਲ ਮੁਰਝਾਇਆ ਹੁੰਦਾ ਤਿਵੇਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਭਾਈ ਲਹਿਣਾ ਜੀ ਦੇ ਨੇਤਰ ਕਮਲ ਮੁਰਝਾਏ ਹੋਏ ਨੇ
ਕੈਸੋ ਕਹੇ ਨਾ ਰਹੇ ਉਦਾਸਾ
ਕਿਸੇ ਨਾਲ ਕੁਝ ਕਹਿੰਦੇ ਨਹੀਂ ਬਚਨ ਬੜੇ ਉਦਾਸ ਜੇ ਤੇ ਉਪਰਾਮ ਜੇ ਹੋ ਕੇ ਰਹਿੰਦੇ ਨੇ ਘਰ ਚ
ਕਰਤ ਨ ਸੁਧ ਉਰ ਕਾਜੀ ਅਵਾਸਾ
ਘਰ ਦੇ ਕੰਮਾਂ ਕਾਰਾਂ ਵਿੱਚ ਕਿਤੇ ਵੀ ਧਿਆਨ ਨਹੀਂ ਕਰਦੇ
ਰਹੇ ਅਲਪ ਦਿਨ ਬੀਚ ਖਡੂਰੇ
ਥੋੜੇ ਜੇ ਦਿਨ ਆਪਣੇ ਘਰ ਚ ਖਡੂਰ ਸਾਹਿਬ ਰਹੇ
ਪੁਨ ਚੈ ਚੱਲੇ ਉਹ ਨਿਕਟ ਗੁਰ ਪੂਰੇ
ਦਿਨਾਂ ਦਾ ਮਸਾਂ ਹੀ ਟਾਈਮ ਪਾਸ ਕਰਕੇ ਭਾਈ ਲਹਿਣਾ ਜੀ ਹੁਣ ਚਾਹੁੰਦੇ ਨੇ ਵਾਪਸ ਕਰਤਾਰਪੁਰ ਸਾਹਿਬ ਗੁਰੂ ਚਰਨਾਂ ਚ ਜਾਣਾ
ਸਭ ਇਨ ਸੋ ਮਿਲ ਕਰ ਇਤ ਸੰਗਾ
ਆਪਣੇ ਨਾਲ ਦੇ ਸੰਗੀਆਂ ਸਾਥੀਆਂ ਪਰਿਵਾਰ ਨੂੰ ਮਿਲ ਕੇ
ਗਮਨੇ ਉਪੰਤ ਹਿਰਦੇ ਸੋ ਉਮੰਗਾ
ਬੜੇ ਉਮੰਗ ਤੇ ਬੜੇ ਚਾਅ ਨਾਲ ਭਾਈ ਲਹਿਣਾ ਜੀ ਚੱਲ ਪਏ
ਨਰ ਕਹਿ ਰਹੇ ਰਹੁ ਕੁਛ ਔਰੀ
ਸਰਬੰਧੀ ਕਹਿਣ ਲੱਗੇ ਭਾਈ ਲਹਿਣਾ ਜੀ ਹਾਲੇ ਤੁਹਾਨੂੰ ਕੁਝ ਦਿਨ ਤਾਂ ਆਇਆ ਨੂੰ ਹੋਏ ਨੇ ਕੁਝ ਦਿਨ ਹੋਰ ਠਹਿਰ ਜੋ ਥੋੜੇ ਦਿਨ ਅਟਕ ਕੇ ਚਲੇ ਜਾਇਓ
ਬਹੁ ਦਿਨ ਮੈਂ ਆਇਓ ਨਿਜ ਠੌਰੀ
ਇੰਨੇ ਦਿਨਾਂ ਬਾਅਦ ਤੁਸੀਂ ਘਰ ਚੱਲ ਕੇ ਆਇਓ ਤੇ ਅਚਾਨਕ ਤਿਆਰੀ ਕਰ ਲਈ ਹੈ ਜਾਣ ਦੀ
ਯਥਾ ਯੋਗ ਸਭ ਸੋ ਕਹਿ ਨੀਕੇ
ਭਾਈ ਲਹਿਣਾ ਜੀ ਕਹਿੰਦੇ ਭਾਈ ਮੈਂ ਸਤਿਗੁਰਾਂ ਬਿਨਾਂ ਨਹੀਂ ਰਹਿ ਸਕਦਾ ਉਹਨਾਂ ਦੇ ਦਰਸ਼ਨਾਂ ਨੂੰ ਜਾ ਰਿਹਾ ਸਭ ਨੂੰ ਧੀਰਗ ਦਿੱਤਾ ਹੌਸਲਾ ਦਿੱਤਾ
ਪਹੁੰਚੇ ਉਪਰ ਕਰਤਾਰ ਨਜੀਕੇ
ਔਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੱਲ ਪਏ
ਜਾਏ ਦਰਸ ਦੇਖਿਓ ਸੁਖਦਾਈ
ਜਾ ਕੇ ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ
ਮਨ ਬਿਨ ਫਨੀ ਮਨੋ ਮਨ ਪਾਈ
ਕਹਿੰਦੇ ਜਿਵੇਂ ਕਿਸੇ ਸੱਪ ਦੀ ਮਣੀ ਗਵਾਚ ਜੇ ਤੇ ਕਰਲਾਉਂਦਾ ਹੈ ਨਾ ਤੇ ਅਚਾਨਕ ਉਹਨੂੰ ਮਣੀ ਮਿਲ ਜੇ ਸੱਪ ਨੂੰ ਗਵਾਚੀ ਹੋਈ ਤੇ ਉਹ ਖੁਸ਼ ਹੋ ਜਾਂਦਾ ਹੈ ਕਹਿੰਦੇ ਇਉਂ ਭਾਈ ਲਹਿਣਾ ਜੀ ਦੇ ਹਿਰਦੇ ਚ ਖੇੜਾ ਵਰਤ ਗਿਆ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ
ਸ਼ਰਨ ਸ਼ਰਨ ਕੈ ਚਰਨ ਗਹਾਨੀ
ਮਹਾਰਾਜ ਤੁਹਾਡੀ ਸ਼ਰਨ ਚ ਹਾਂ ਸ਼ਰਨ ਵਿੱਚ ਹਾਂ ਸ਼ਰਨ ਚ ਇਹ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਫੜੇ
ਨਮੋ ਕੀਨ ਪਰ ਦੰਡ ਸਮਾਨੀ
ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਏਦਾਂ ਡੰਡੇ ਵੱਤ ਡਿੱਗ ਕੇ ਗੁਰੂ ਸਾਹਿਬ ਨੂੰ ਪ੍ਰਣਾਮ ਕੀਤੀ
ਪੁਰਖਾ ਭਲਾ ਕਰੇ ਕਰਤਾਰਾ
ਸਤਿਗੁਰੂ ਜੀ ਬੋਲੇ ਪੁਰਖਾ ਕਰਤਾਰ ਭਲੀ ਕਰੇ ਕਰਤਾਰ ਭਲਾ ਕਰੇ ਤੇਰੇ ਚਿਤ ਚੋਂ ਕਰਤਾਰ ਨਾ ਵਿਸਰੇ
ਅਸ ਕੈ ਟਿਗ ਬਿਠਾਏ ਸਤਕਾਰਾ
ਸਤਕਾਰ ਦੇ ਕੇ ਭਾਈ ਲਹਿਣਾ ਜੀ ਨੂੰ ਆਪਣੇ ਨੇੜੇ ਬਿਠਾਇਆ ਗੁਰੂ ਨਾਨਕ ਪਾਤਸ਼ਾਹ ਨੇ
ਲੈਣੇ ਤੂਰਨ ਹੀ ਚੱਲ ਆਇਓ
ਮਹਾਰਾਜ ਜੀ ਕਹਿੰਦੇ ਪੁਰਖਾ ਬੜੀ ਛੇਤੀ ਵਾਪਸ ਪਰਤਾਇਆ ਤੈਨੂੰ ਤਾਂ ਘਰ ਭੇਜਿਆ ਸੀ तू ता बड़ी छेती मुड़ आया
रहन निकेत न क्यों मन पायो
तुसी अपने घर क्यों नहीं रहे तुहानू पाया नहीं कर रहना चंगा नहीं लगा
तुम सब जानो श्री जगनाथा
पाई लेना जी ने ए नहीं आख्या महाराज जी मैं तुहाडे बिना नहीं सी रह सकदा आख्या महाराज क्यों पुछदे हो कि तुहानू पता नहीं कि तुसी जानदे नहीं महाराज तुसी सब जानदे हो
आवन रहन नहीं मुझे आता
महाराज जी इत्थे आवना ते उत्थे रहना मेरे हाथ नहीं सी तुसा भेजिया चला गया तुसी सद्या ते आ गया
ज्यों पतंग होवे डोर अधीना
महाराज जिवें पतंग डोरी दे अधीन हुंदी है ना एदा मैं तुहाडे अधीन हां
चाहे खिडार करक तब लीना
जदों पतंग खिचण वाला कोई खिचदा तां खिची जांदी है जे कोई छड्डदा डोर नूं तां छड्डी जांदी है
अस कह सेव बिखै मन लावा
ये कह के भाई लहणा जी सतगुरां दी सेवा विच लग गए
देखत दर्श रहत हुलसावा
सतगुरु जी दे दर्शन करके बड़ा ही खेड़ा बड़ा ही आनंद भाई लहणा जी दे हिरदे च वरत्या होया और गुरु सेवा विच तत्पर हन हिरदे च प्रेम भाव भरिया होया है ओ सेवा दे प्रसंग अगलिया प्रकरणा विच आप जी सरवण करोगे गरीब नवाज सतगुरु जी दा पवित्र पावन इतिहास कथन करदिया होईया भुलां चुकां दी खिमा करनी वाहे गुरु वाहे गुरु वाहे गुरु वाहे गुरु
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 हे अच्युत हे पार ब्रह्म
अविनाशी अगनास
हे पूरन हे सर्व मैं
गुण तास
हे संगी हे निरंकार
हे निर्गुण सब टेक
हे गोविंद हे गुण निदान
हे सदा विवेक
हे अपरंपर हर हरे
हे
संत कै सदा संग
निधाराया दार
हे ठाकुर हौ दास रो
मैं निर्गुण गुण नहीं कोई
नानक दीजै नाम दान
करा कोई है परोए
प्रभ शरणागति
कृपा निध दयाल
एक अखर हर मन बस्त
नानक होत नियाल
वाहे गुरु नाम जहाज है
चढ़े सो तेरे पार
जो शरदा कर सेवंदे
और पारी उतार नियारे
वाहे गुरु नाम जहाज है
चढ़े सो तेरे पार
जो शरदा कर सेवंदे
और पारी उतार नियारे
वाहे गुरु जी का खालसा वाहे गुरु जी की फतेह।